ਵਾਹਿਗੁਰੂ ਜੀ ਕੀ ਫਤਿਹ।
ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ, ਮਾਧੋ ਸਤਸੰਗਤ ਸਰਣ ਤੁਮਾਰੀ, ਹਮ ਔਗਨ ਤੁਮ ਉਪਕਾਰੀ, ਰਹਾਉ ਤੁਮ ਮਖਤੂਲ ਸੁਪੇਦ ਸੁਪੀਅਲ, ਹਮ ਬਪਰੇ ਜਸ ਕੀਰਾ, ਸਤਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ, ਜਾਤੀ ਉੱਛਾ ਪਾਤੀ ਉੱਛਾ, ਉੱਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵ ਨ ਕੀਨੀ, ਕਹਿਰ ਵਦਾਸ ਚਮਾਰਾ, ਜਾਤੀ ਉੱਛਾ ਪਾਤੀ ਉੱਛਾ, ਉੱਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵ ਨ ਕੀਨੀ, ਕਹਿ ਰਵਿਦਾਸ ਚ ਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਰਬੱਤ ਮਾਈ ਭਾਈ ਸਤਸੰਗੀ ਪਿਆਰੇ ਜਨੋ, ਗੁਰਕਿਰਪਾ ਦਾ ਸਦਕਾ ਅੱਜ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੇ ਦੌਰਾਨ ਅੰਮ੍ਰਿਤ ਵੇਲੇ ਤੋਂ ਹੀ ਲੈ ਕੇ ਬੇਅੰਤ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ, ਤਿਲ ਫੁੱਲ ਭੇਟਾਵਾਂ ਭੇਟਾ ਕੀਤੀਆਂ ਨੇ। ਰਾਤਰੀ ਦੇ ਸੁੰਦਰ ਦੀਵਾਨ ਵਿੱਚ ਆਪ ਜੀ ਨੇ ਮਨੋਹਰ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਬਖਸ਼ਿਸ਼ ਹੋਇਆ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪਵਿੱਤਰ ਤੀਸਰਾ ਸਲੋਕ ਪ੍ਰਾਰੰਭ ਕਰ ਰਹੇ ਹਾਂ। ਸਾਰੇ ਗੁਰੂ ਪਾਤਸ਼ਾਹ ਨੂੰ ਸੀਸ ਝੁਕਾਉਂਦਿਆਂ ਪ੍ਰੇਮ ਨਾਲ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ, ਇੱਥੇ ਮਿਲਨ ਵਡਿਆਈਆਂ, ਦਰਗਹ ਮੋਖ ਦੁਆਰ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਬਾਰੇ ਭੱਟ ਫੁਰਮਾਉਂਦੇ ਨੇ, ਕਨਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਣੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਨਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਦੀਨ ਦਿਆਲ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਸੰਸਾਰ ਨੂੰ ਸਿੱਖਿਆ ਦੇ ਰਹੇ ਨੇ ਕਿ ਸੱਚੇ ਸਤਿਗੁਰਾਂ ਦੀ ਕੀਤੀ ਹੋਈ ਸੇਵਾ, ਸੱਚੇ ਸਤਿਗੁਰਾਂ ਦੀ ਕੀਤੀ ਹੋਈ ਚਾਕਰੀ, ਸੁਖਾਂ ਵਿੱਚੋਂ ਵੀ ਜੋ ਸੁਖਾਂ ਦਾ ਨਿਚੋੜ ਹੈ, ਐਸਾ ਸੁਖ ਬਖਸ਼ਿਸ਼ ਕਰਦੀ ਹੈ। ਬੇਸ਼ੱਕ ਉਹ ਸੇਵਾ ਕਰਨ ਵੇਲੇ, ਬੇਸ਼ੱਕ ਸੇਵਾ ਕਮਾਉਣ ਵੇਲੇ ਉਹ ਸੇਵਾ ਕੁਝ ਕਠਿਨ ਨਜ਼ਰ ਆਉਂਦੀ ਹੋਵੇ, ਕੁਝ ਇਸ ਪੰਜ ਭੂਤਕ ਸਰੀਰ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਹੈ ਕਿ ਇਸ ਨੂੰ ਉੱਦਮ ਦੇ ਕਰਕੇ ਔਰ ਇਸ ਦੀ ਕਈ ਵਾਰ ਅਹੂਤੀ ਦੇ ਕੇ ਉਹ ਕਮਾਈ ਹੋਈ ਸੇਵਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰਦੀ ਹੈ। ਬਾਅਦ ਵਿੱਚ ਸੁਖੀ ਹੂੰ ਸੁਖਸਾਰ, ਸੁਖਾਂ ਦਾ ਜੋ ਸਾਰ ਅੰਸ਼ ਹੈ ਉਹ ਪ੍ਰਾਪਤ ਹੁੰਦਾ ਹੈ। ਆਪਾਂ ਅਕਸਰ ਕੀਰਤਨ ਵਿੱਚ ਕਈ ਵਾਰ ਇਹ ਸ਼ਬਦ ਸੁਣਿਆ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਸ਼ਰਤ ਰੱਖ ਦਿੱਤੀ ਪਾਤਸ਼ਾਹ ਨੇ ਕਿ ਐਸਾ ਨਾ ਕਿਤੇ ਹੋਵੇ ਕਿ ਸੇਵਾ ਬੱਧਿਆਂ ਰੁੱਤਿਆਂ ਕੀਤੀ ਜਾ ਰਹੀ ਹੋਵੇ। ਉਸ ਦੇ ਬਾਰੇ ਵੀ ਪਾਤਸ਼ਾਹ ਨੇ ਫਰਮਾਇਆ ਹੋਇਆ ਕਿ ਬੱਧਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਪਾਤਸ਼ਾਹ ਜੀ ਫਰਮਾਉਂਦੇ ਆ ਨਾ ਉਹ ਕੋਈ ਗੁਣ ਹੈ, ਨਾ ਉਹ ਕੋਈ ਪਰ ਉਪਕਾਰ ਹੈ। ਕਈ ਵਾਰ ਚਾਰ ਗੁਰੂ ਕੇ ਪਿਆਰੇ ਇਕੱਤਰ ਹੋ ਕੇ ਆ ਜਾਂਦੇ ਆ, ਭਈ ਆਹ ਸੇਵਾ ਸ਼ੁਰੂ ਕੀਤੀ ਹੈ, ਇਹਦੇ ਵਿੱਚ ਤੇਰੇ ਪਾਸੋਂ ਬਈ ਅੱਜ $100 ਲੈਣਾ, ਤੂੰ ਸਾਡਾ ਸੱਜਣ ਮਿੱਤਰ ਹੈ। ਉਹ ਕਹਿੰਦਾ ਨਹੀਂ, $20 ਦੇਣੇ ਆ। ਹੁਣ ਉਹ ਗੁਰੂ ਕੇ ਪਿਆਰੇ ਕੁਝ ਵਿੱਚੋਂ ਵਾਕਬ ਨੇ, ਦੋਸਤ ਨੇ, ਉਹ ਜਿੱਦ ਕਰਦੇ ਐ। ਮੰਨ ਲਓ ਉਹਨਾਂ ਨੇ ਤਾਂ ਜਿੱਦ ਕਰ ਹੀ ਲਈ ਹੈ, ਉਹਨਾਂ ਨੇ 100 ਲੈਣ ਵਾਸਤੇ ਕਹਿ ਦਿੱਤਾ। ਉਸ ਵਕਤ ਆਪਣੇ ਮਨ ਨੂੰ ਢਾਲ ਲਿਆ ਜਾਏ ਕਿ ਐਸਾ ਨਾ ਹੋਵੇ ਕਿ ਮੈਂ ਹੁਣ $100 ਤਾਂ ਦੇਣਾ ਹੀ ਦੇਣਾ, ਪਰ ਮੇਰੀ ਹਾਜ਼ਰੀ ਇਸ ਸੇਵਾ ਦੀ ਕਿਤੇ ਬੱਧੋ ਰੁੱਤੀ ਵਾਲੀ ਨਾ ਲੱਗ ਜਾਏ, ਤਾਂ ਪਾਤਸ਼ਾਹ ਦੇ ਦਰ ਤੇ ਇਹ ਨਾ ਹਾਲਤ ਹੋ ਜਾਏ ਕਿ ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ। ਹੁਣ ਜੇ ਮੇਰੇ ਤੇ ਮਾਣ ਤਾਣ ਕੋਈ ਗੁਰੂ ਘਰ ਦੇ ਸੇਵਾਦਾਰ ਕਰਨ ਹੀ ਲੱਗ ਗਏ ਹੈ, ਕਹਿ ਹੀ ਰਹੇ ਹੈ ਕਿ ਇਸ ਸੇਵਾ 'ਚ ਤੇਰੇ ਕੋਲੋਂ $100 ਲੈਣਾ ਹੈ, ਤੇ ਫਿਰ ਹੁਣ ਮੈਂ ਆਪਣੇ ਮਨ ਨੂੰ ਇੰਨਾ ਖੁਸ਼ ਕਰ ਲਵਾਂ, ਇੰਨੀ ਖੁਸ਼ੀ ਦੇ ਨਾਲ ਇਹ ਦੇਵਾਂ ਕਿ ਮੇਰੀ ਸੇਵਾ ਇਹ ਜਿਹੜੀ ਹੈ ਇਹ ਚਿੱਤ ਲਾ ਕੇ ਹੋ ਜਾਵੇ, ਤੇ ਸਤਿਗੁਰਾਂ ਦੀ ਇਹ ਸ਼ਰਤ ਪੂਰੀ ਹੋ ਜਾਏ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸੇਵਾ ਬਹੁਤ ਪ੍ਰਕਾਰ ਦੀ ਹੈ ਔਰ ਸੇਵਾ ਦਾ ਸਬਜੈਕਟ ਬਹੁਤ ਖੁੱਲ੍ਹਾ ਅਤੇ ਵਿਸ਼ਾਲ ਹੈ। ਇੱਕ ਸੇਵਾ ਉਹ ਹੋਇਆ ਕਰਦੀ ਹੈ ਭੋਲੇ ਭਾਵ ਵਿੱਚ, ਬੱਚਿਆਂ ਵਾਲੇ ਸੁਭਾਵ ਵਿੱਚ, ਸਹਿਜ ਸੁਭਾਏ ਕੀਤੀ ਹੋਈ ਸੇਵਾ ਕਈ ਵਾਰ ਇਨਸਾਨ ਨੂੰ ਪਾਤਸ਼ਾਹੀ ਬਖਸ਼ਿਸ਼ ਕਰ ਦਿੰਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਜਦ ਇਤਿਹਾਸ ਪੜ੍ਹੀਏ, ਮਹਾਰਾਜ ਅਟਕ ਦਰਿਆ ਤੋਂ ਪਾਰ ਮਾਨਕੇਰਾ ਇਲਾਕੇ ਦੇ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਵਿਚਰ ਰਹੇ ਨੇ, ਨਾਲ ਸਤਿਗੁਰਾਂ ਦੇ ਪਿਆਰੇ ਸੇਵਕ ਸਾਥੀ ਬਾਲਾ ਤੇ ਮਰਦਾਨਾ ਦੋਨੋਂ ਪਾਸੇ ਹੈ। ਉਸ ਇਲਾਕੇ ਵਿੱਚ ਲਿਖਿਆ ਹੋਇਆ ਕਿ ਛੋਲਿਆਂ ਦੇ ਖੇਤ, ਚਣਿਆਂ ਦੇ ਖੇਤ ਬਿਲਕੁਲ ਫਸਲ ਕੱਟਣ ਤੋਂ ਕੁਝ ਦਿਨ ਪਹਿਲਾਂ ਜਿਵੇਂ ਖੇਤ ਹਰਿਆ ਭਰਿਆ ਤੇ ਮੋਟੇ ਮੋਟੇ ਉਸ ਦੇ ਵਿੱਚ ਫਲ ਪਏ ਹੋਏ ਹੈ, ਇਸ ਤਰ੍ਹਾਂ ਦੇ ਖੇਤ ਦੇਖ ਕੇ ਭਾਈ ਮਰਦਾਨਾ ਜੀ ਕਹਿੰਦੇ, ਸੱਚੇ ਪਾਤਸ਼ਾਹ ਆ ਚਣੇ ਚੱਬਣ ਨੂੰ ਤੇ ਖਾਣ ਨੂੰ ਦਿਲ ਕਰਦਾ ਹੈ। ਕਿਉਂਕਿ ਸਫ਼ਰ ਮਹਾਰਾਜ ਪਾਤਸ਼ਾਹ ਬੜਾ ਲੰਬਾ ਕਰਿਆ ਕਰਦੇ ਸਨ, ਲੰਬੇ ਲੰਬੇ ਸਫ਼ਰ ਵਿੱਚ ਕਈ ਕਈ ਡੰਗ ਭੋਜਨ ਪ੍ਰਸ਼ਾਦਾ ਨਾ ਵੀ ਛਕਿਆ ਜਾਣਾ ਮਹਾਰਾਜ ਪਾਤਸ਼ਾਹ ਜੀ। ਸੋ ਮਰਦਾਨਾ ਸਾਹਿਬ ਜੀ ਦੇ ਇਹ ਵਿਚਾਰ ਪ੍ਰਗਟ ਕਰਨ ਤੋਂ ਖੇਤਾਂ ਵੱਲ ਜਲ ਦੇਖ ਰਹੇ ਆ, ਤੇ ਇੱਕ ਖੇਤਾਂ ਦੇ ਪਾਸ ਨੌਜਵਾਨ ਕਿਸੇ ਦਾ ਪੁੱਤਰ ਹੈ, ਉਹ ਖੜਾ ਨਜ਼ਰ ਆ ਰਿਹਾ। ਮਹਾਰਾਜ ਪਾਤਸ਼ਾਹ ਉਸ ਪਾਸੇ ਵੱਲ ਨੂੰ ਹੋ ਪਏ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜਦ ਉੱਥੇ ਪਹੁੰਚ ਗਏ, ਕਿਸੇ ਬੜੀ ਹੀ ਧਰਮਾਤਮਾ ਮਾਂ ਨੇ ਉਹ ਪੁੱਤਰ ਜੰਮਿਆ ਸੀ, ਜਿਸ ਨੂੰ ਕਿ ਬਚਪਨ ਵਿੱਚ ਸੰਸਕਾਰ ਐਸੇ ਪਾਏ ਹੈ, ਜਿਹਨੂੰ ਪਤਾ ਸੀ ਕਿ ਸਾਧੂਆਂ ਦੀ ਸੇਵਾ ਕਰਨ ਨਾਲ ਬੜਾ ਭਲਾ ਹੁੰਦਾ ਹੈ। ਇਹ ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ, ਬੜੀ ਕਿਰਪਾ ਕੀਤੀ ਹੈ ਫਕੀਰ ਜੀ, ਤੁਸੀਂ ਮੇਰੇ ਕੋਲ ਆਏ ਹੋ। ਉਹਦੇ ਪਾਸ ਕੁਝ ਕੱਟਿਆ ਹੋਇਆ, ਜਿਸ ਨੂੰ ਆਪਾਂ ਪਰਾਲੀ ਕਹਿ ਦਿੰਦੇ ਹਾਂ ਜਾਂ ਕਿਸੇ ਹੋਰ ਫਸਲ ਦਾ ਪੁੱਠਾ ਕਹਿ ਦਿੰਦੇ, ਅਕਸਰ ਕਈ ਲਫ਼ਜ਼ ਸਾਡੇ ਪੰਜਾਬੀ ਦੀ ਠੇਠ ਬੋਲੀ ਦੇ, ਉਹਦੇ ਪਾਸ ਖਿਲਰਿਆ ਪੁਲਰਿਆ ਸੀ, ਉਹਨੇ ਇਕੱਠਾ ਜਿਹਾ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਥੱਲੇ ਵਿਛਾ ਦਿੱਤਾ। ਕਹਿੰਦਾ, ਠਹਿਰ ਜੋ ਇੱਕ ਮਿੰਟ ਬੈਠਿਓ ਨਾ। ਵਿਛਾ ਦਿੱਤਾ ਉਸ ਨੌਜਵਾਨ ਬਾਲਕ ਨੇ। ਫਿਰ ਪਾਤਸ਼ਾਹ ਨੂੰ ਕਹਿੰਦਾ, ਜੀ ਬੈਠੋ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਥੀ ਬਾਲਾ ਮਰਦਾਨਾ ਸਾਰੇ ਬੈਠ ਗਏ। ਫਿਰ ਉਸ ਨੌਜਵਾਨ ਨੇ ਹੋਲਾਂ ਪਕਾਈਆਂ ਨੇ, ਪਕਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਅੱਗੇ ਭੇਟਾ ਕੀਤੀਆਂ, ਤੇ ਮਰਦਾਨੇ ਨੇ ਜਲਦੀ ਜਲਦੀ ਖਾਣੀਆਂ ਸ਼ੁਰੂ ਕਰ ਦਿੱਤੀਆਂ। ਪਿਆਰਾ ਸੇਵਕ ਸਤਿਗੁਰਾਂ ਦਾ ਭੁੱਖ ਲੱਗੀ ਹੋਈ ਸੀ, ਸਵਾਦ ਸਨ, ਤੇ ਦੋਨੇ ਗੱਲਾਂ ਰਲ ਗਈਆਂ। ਸਵਾਦ ਜੀ ਜ਼ਿਆਦਾ ਭੁੱਖ ਲੱਗੀ ਹੋਵੇ ਤੇ ਨਾ ਸਵਾਦ ਚੀਜ਼ ਵੀ ਸਵਾਦ ਲੱਗਦੀ ਹੈ, ਪਰ ਭੁੱਖ ਵੀ ਹੋਵੇ ਵਸਤੂ ਵੀ ਸਵਾਦ ਹੋਵੇ, ਦੋਨੇ ਗੱਲਾਂ ਰਲ ਜਾਂਦੀਆਂ, ਖਾਣ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਜਦ ਤੇਜ਼ ਤੇਜ਼ ਖਾਧੀਆਂ, ਇਹ ਬਾਲਕ ਕਿਸੇ ਮਾਂ ਨੇ ਐਸੇ ਸੰਸਕਾਰ ਪਾਏ, ਦੇਖਦਾ ਰਿਹਾ ਭਈ ਲੱਗਦਾ ਹੈ ਇਹਨਾਂ ਸਾਧੂਆਂ ਨੂੰ ਕਾਫੀ ਭੁੱਖ ਲੱਗੀ ਹੈ, ਇਹ ਤਾਂ ਲੱਗਦਾ ਇਹਨਾਂ ਨੇ ਪ੍ਰਸ਼ਾਦਾ ਨਹੀਂ ਪਹਿਲਾਂ ਦਾ ਛਕਿਆ ਹੋਇਆ। ਹੋਲਾਂ ਛਕਾਉਣ ਤੋਂ ਪਿੱਛੋਂ ਕਹਿੰਦਾ ਫਕੀਰ ਜੀ, ਆਪ ਜੀ ਕਿਰਪਾ ਕਰਕੇ ਇੱਥੇ ਹੀ ਬੈਠੇ ਰਹੋ, ਮੈਂ ਹੁਣੇ ਨਗਰ ਵਿੱਚ ਜਾ ਕੇ ਆਪਣੇ ਘਰੋਂ ਹੋ ਕੇ ਆਉਣਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮੁਸਕਰਾ ਕੇ ਕਹਿੰਦੇ, ਹੁਣ ਕਿੱਧਰ ਚੱਲਿਆ, ਹੁਣ ਕੀ ਕਰਨ ਜਾਏਗਾ? ਕਹਿੰਦਾ, ਪਾਤਸ਼ਾਹ ਮੈਨੂੰ ਮਲੂਮ ਹੋਇਆ ਏ ਕਿ ਤੁਸੀਂ ਪ੍ਰਸ਼ਾਦਾ ਕਾਫੀ ਦੇਰ ਦਾ ਨਹੀਂ ਛਕਿਆ ਹੋਇਆ, ਮੈਂ ਘਰ ਜਾਂਦਾ ਹਾਂ, ਆਪਣੀ ਮਾਂ ਕੋਲੋਂ ਪ੍ਰਸ਼ਾਦਾ ਬਣਵਾ ਕੇ ਲਿਆਵਾਂਗਾ, ਤੁਹਾਨੂੰ ਛਕਾਵਾਂਗਾ। ਜਦ ਉਮਰ ਛੋਟੀ ਦੇ ਵਿੱਚ ਇੰਨੀ ਭਾਵਨਾ ਪੈਦਾ ਕਰ ਦਿੱਤੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਤੁੱਠ ਪਏ, ਪਕੜ ਕੇ ਆਪਣੇ ਪਾਸ ਬੈਠਾ ਲਿਆ ਤੇ ਕਹਿੰਦੇ, ਆ ਮੇਰੇ ਰਾਜੇ ਪੁੱਤਰ, ਆ ਮੇਰੇ ਸੁਲਤਾਨ ਪੁੱਤਰ, ਤੂੰ ਸਾਨੂੰ ਜੋ ਛਕਾ ਦਿੱਤਾ ਹੈ ਨਾ ਇੰਨਾ ਹੀ ਕਾਫੀ ਹੈ। ਇਹਦੇ ਵਿੱਚ ਸਾਨੂੰ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਆਇਆ, ਤੇਰੇ ਜੋ ਥੱਲੇ ਵਿਛਾਏ ਹੋਏ ਘਾਹ ਫੂਸ ਤੋਂ ਸਾਨੂੰ ਇੰਨਾ ਪ੍ਰੇਮ ਨਜ਼ਰ ਆਇਆ ਹੈ ਕਿ ਲੇਫ ਨਿਹਾਲੀਆਂ ਤਲਾਈਆਂ ਤੋਂ ਵੀ ਸਾਨੂੰ ਵੱਧ ਆਨੰਦ ਆਇਆ ਬੈਠਣ ਦਾ। ਜਨਮ ਸਾਖੀ ਵਿੱਚ ਬਚਨ ਲਿਖੇ ਹੋਏ ਹੈ, 70 ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬੈਠ ਸੁਲਤਾਨ। ਪਾਤਸ਼ਾਹ ਨੇ ਕਿਹਾ ਅਸੀਂ ਤਾਂ ਪਰਮਾਤਮਾ ਦੀ ਸਿਫਤ ਕਰ ਕਰਕੇ ਰੱਜੇ ਹੋਏ ਹੈ, ਭੁੱਖ ਤਾਂ ਸਾਨੂੰ ਕੀ ਲੱਗਣੀ ਸੀ, ਤੇਰਾ ਪਿਆਰ ਤੇ ਤੇਰੀ ਭਾਵਨਾ ਜੋ ਹੈ ਇਹਨੂੰ ਦੇਖ ਕੇ ਅਸੀਂ ਗਦ ਗਦ ਹੋ ਗਏ ਹਾਂ। ਪਾਤਸ਼ਾਹ ਨੇ ਬਚਨ ਕਰ ਦਿੱਤਾ ਆਓ ਬੈਠ ਸੁਲਤਾਨ। ਮਹਾਰਾਜ ਪਾਤਸ਼ਾਹ ਜੀ ਉਸਨੂੰ ਆਸ਼ੀਰਵਾਦ ਦੇ ਕੇ ਚਲੇ ਗਏ। ਸਬੱਬ ਐਸਾ ਬਣਿਆ ਕਿ ਉਸ ਇਲਾਕੇ ਦਾ, ਉਸ ਨਗਰ ਦਾ ਜਾਗੀਰਦਾਰ ਜੋ ਖਾਨ ਸੀ, ਉਹਦੀ ਔਲਾਦ ਨਹੀਂ ਸੀ, ਉਹ ਮਰ ਗਿਆ। ਉਹਦੇ ਕਾਫੀ ਅਹਿਲਕਾਰ ਸਨ, ਉਹਨਾਂ ਸਲਾਹ ਕੀਤੀ ਹੈ ਕਿ ਜੇ ਅਸੀਂ ਆਪਣਾ ਕੋਈ ਪੁੱਤਰ ਬਿਠਾਉਂਦੇ ਹਾਂ ਤੇ ਫਿਰ ਅਸੀਂ ਅਕਿਰਤਕਣ ਬਣਦੇ ਹਾਂ, ਨਾਲੇ ਆਪਸ ਵਿੱਚ ਲੜਾਂਗੇ, ਆਪਾਂ ਪਰਮਾਤਮਾ ਤੇ ਇਹ ਗੱਲ ਛੱਡ ਦੇਈਏ ਤੇ ਪਰਮਾਤਮਾ ਵੱਲੋਂ ਜਿਸ ਨੂੰ ਵੀ ਚੁਣ ਲਿਆ ਜਾਏ ਉਹਨੂੰ ਰਾਜਗੱਦੀ ਤੇ ਇਹਦੀ ਜਾਗੀਰਦਾਰੀ ਤੇ ਬੈਠਾ ਕੇ ਤੇ ਆਪ ਕੰਮ ਚਲਾਈ ਚੱਲੀਏ। ਕਹਿੰਦੇ ਠੀਕ ਹੈ, ਸਾਰਿਆਂ ਨੇ ਸਲਾਹ ਪਾਸ ਕਰ ਲਈ। ਕਹਿੰਦੇ ਤਰੀਕਾ ਕੀ ਚੁਣਿਆ ਜਾਏ? ਉਹਨਾਂ ਸਮਿਆਂ ਦੇ ਅੰਦਰ ਧਾੜਵੀਆਂ ਡਾਕੂਆਂ ਤੋਂ ਬਚਾਉਣ ਲਈ ਸ਼ਹਿਰ ਦੇ ਦੁਆਲੇ ਕੰਧਾਂ ਹੁੰਦੀਆਂ ਸਨ ਤੇ ਗੇਟ ਰੱਖੇ ਹੁੰਦੇ ਸਨ, 3-4 ਗੇਟ। ਸਾਰੇ ਗੇਟ ਬੰਦ ਕਰ ਦਿੱਤੇ ਗਏ। ਇੱਕ ਗੇਟ ਦੇ ਅੰਦਰ ਵਾਰ ਅਹਿਲਕਾਰ ਰਾਤ ਨੂੰ ਬੈਠ ਗਏ ਹੈ। ਕਹਿੰਦੇ ਹੈ ਸਵੇਰ ਵੇਲੇ ਅੰਮ੍ਰਿਤ ਵੇਲੇ ਜਦ ਇਹ ਦਰਵਾਜ਼ਾ ਖੋਲਾਂਗੇ, ਪਰਮਾਤਮਾ ਜਿਸ ਨੂੰ ਵੀ ਭੇਜ ਦੇਵੇ, ਜਿਹੜਾ ਵੀ ਵਿਅਕਤੀ ਇਸ ਦਰਵਾਜ਼ੇ ਤੋਂ ਪਹਿਲਾਂ ਅੰਦਰ ਲੰਘ ਜਾਏਗਾ ਉਹਨੂੰ ਆਪਾਂ ਪਕੜ ਕੇ, ਇਸ਼ਨਾਨ ਕਰਾ ਕੇ, ਪੁਸ਼ਾਕਾ ਸੋਹਣਾ ਪਵਾ ਕੇ ਇਹ ਰਾਜੇ ਇਹ ਜਾਗੀਰਦਾਰ ਦੀ ਗੱਦੀ ਤੇ ਬਿਠਾ ਦਿਆਂਗੇ। ਸਬੱਬ ਐਸਾ ਬਣ ਗਿਆ। ਉਧਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਕਿਰਪਾ ਵਰਤ ਰਹੀ ਸੀ। ਰਾਤ ਵੇਲੇ ਵੀ ਖੇਤਾਂ ਦੇ ਵਿੱਚ ਹੀ ਉਹ ਬਾਲਕ ਸੁੱਤਾ ਹੋਇਆ, ਚਿੜੀਆਂ ਚੂਕਣ ਤੋਂ, ਆਵਾਜ਼ ਤੋਂ ਅਨੁਭਵ ਕੀਤਾ ਕਿ ਦਿਨ ਚੜ੍ਹਨ ਵਾਲਾ ਹੈ, ਉੱਠ ਕੇ ਆਪਣੇ ਘਰ ਨੂੰ ਚੱਲ ਪਿਆ। ਸਭਨਾਂ ਲੋਕਾਂ ਤੋਂ ਪਹਿਲਾਂ ਉਸ ਦਰਵਾਜ਼ੇ ਤੋਂ ਅੰਦਰ ਐਂਟਰ ਹੋ ਗਿਆ ਤੇ ਅਹਿਲਕਾਰਾਂ ਨੇ ਆਖਿਆ, ਲਓ ਭਾਈ ਜਿਹਨੂੰ ਰੱਬ ਦੇਵੇ ਹੁਣ ਉਹਨੂੰ ਕੌਣ ਰੋਕ ਸਕਦਾ, ਆਪਾਂ ਆਪਣੇ ਵਹਿਰੇ ਤੋਂ ਨਹੀਂ ਭੱਜਣਾ, ਹੁਣ ਇਹਨੂੰ ਪਰਮਾਤਮਾ ਨੇ ਪਹਿਲਾ ਆਦਮੀ ਅੰਦਰ ਭੇਜਿਆ, ਉਸ ਨੂੰ ਰਾਜਾ ਬਣਾ ਦਿੱਤਾ ਗਿਆ ਤੇ ਉਸਨੂੰ ਜਾਗੀਰਦਾਰੀ ਦੀ ਗੱਦੀ ਤੇ ਬਿਠਾ ਦਿੱਤਾ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਚਨ ਫਲੀਭੂਤ ਹੋਏ। ਇੱਕ ਸੇਵਾ ਇਹ ਹੋਇਆ ਕਰਦੀ ਹੈ ਜੋ ਭਾਵਨਾ ਸ਼ਰਧਾ ਦੇ ਨਾਲ ਭੋਲੇ ਭਾਵ ਦੇ ਵਿੱਚ ਹੀ ਕੀਤੀ ਜਾਂਦੀ ਹੈ। ਤੇ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਵੀ ਫਰਮਾਉਂਦੀ ਹੈ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰਾਇਆ। ਭੋਲੀ ਭਾਵਨਾ ਦੇ ਨਾਲ ਸੇਵਾ ਹੋ ਜਾਣੀ, ਸਹਿ ਸੁਭਾਏ ਪ੍ਰੇਮ ਵਿੱਚ ਆ ਕੇ ਹੋ ਜਾਣੀ। ਇੱਕ ਸੇਵਾ ਇਹ ਹੋਇਆ ਕਰਦੀ ਹੈ, ਜੋ ਪੰਕਤੀਆਂ ਆਪਾਂ ਪੜ੍ਹ ਰਹੇ ਸੀ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿਰਿਆ ਫਲ ਪਾਵਨਾ ਹਉਮੈ ਵਿੱਚੋਂ ਹੋ ਜਾਏ। ਹੁਣ ਪਾਤਸ਼ਾਹ ਕਹਿੰਦੇ ਨੇ ਉਹ ਸੇਵਾ ਤੋਂ ਆਪਣੇ ਮਨ ਚਾਹੁੰਦੀਆਂ ਹੋਈਆਂ ਦਾਤਾਂ ਲੈ ਸਕਦੇ ਹਾਂ, ਪਰ ਜੇਕਰ ਹਉਮੈ ਵਿੱਚੋਂ ਜਾਏ, ਅੰਦਰੋਂ ਹਉਮੈ ਖਤਮ ਹੋ ਗਈ ਹੋਵੇ ਤਾਂ। ਇੱਕ ਸੇਵਾ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਸ ਸੇਵਾ ਕਰਦਿਆਂ ਕਰਦਿਆਂ ਹਉਮੈ ਆਉਣ ਦਾ ਬਹੁਤ ਡਰ ਹੁੰਦਾ। ਉਹ ਸੇਵਾ ਕੈਸੀ ਹੈ? ਜੈਸੀ ਸੇਵਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ ਹੈ। ਹੱਥੀਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਗੁਰਤਾ ਗੱਦੀ ਦਾ ਰਸਮ ਅਦਾ ਕਰਨ ਵਾਸਤੇ ਡਿਊਟੀ ਲਾਉਂਦੇ ਰਹੇ ਤੇ ਆਪਣੇ ਹੱਥੀਂ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਹੁਕਮ ਮੰਨ ਕੇ ਬਾਬਾ ਲਹਿਣਾ ਜੀ ਨੂੰ ਦਸਤਾਰਬੰਦੀ ਦੀ ਰਸਮ ਅਦਾ ਕੀਤੀ ਹੈ ਤੇ ਤੁਰੰਤ ਉਸ ਤੋਂ ਬਾਅਦ ਹੱਥ ਜੋੜ ਕੇ ਅੱਗੇ ਅਨਿੰਨ ਸਿੱਖ ਬਣ ਕੇ ਖੜੇ ਹੋ ਗਏ ਤੇ ਸਾਰੀ ਉਮਰ ਉਹਨਾਂ ਦੇ ਹੁਕਮ ਵਿੱਚ ਚੱਲੇ। ਫਿਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਹੁਕਮ ਕਰਦੇ ਹੈ ਕਿ ਆ ਪੁਰਖਾ ਬਾਬਾ ਬੁੱਢਾ ਸਾਹਿਬ, ਜਿਵੇਂ ਗੁਰੂ ਨਾਨਕ ਸਾਹਿਬ ਨੇ ਤੈਨੂੰ ਹੁਕਮ ਲਾ ਕੇ ਸਾਨੂੰ ਦਸਤਾਰਬੰਦੀ ਕਰਵਾਈ ਸੀ, ਹੁਣ ਉਹ ਜੋਤ ਤੀਸਰੇ ਸਰੀਰ ਦੇ ਵਿੱਚ, ਤੀਸਰੇ ਮਹਿਲ ਦੇ ਵਿੱਚ ਪ੍ਰਵੇਸ਼ ਹੋਣੀ ਹੈ ਤੇ ਤੈਨੂੰ ਅਸੀਂ ਫਿਰ ਹੁਕਮ ਲਾਉਂਦੇ ਹਾਂ, ਤੂੰ ਦਸਤਾਰਬੰਦੀ ਸਜਾ। ਤਾਂ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਹੁਣ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ ਦਸਤਾਰਬੰਦੀ ਕਰਦੇ ਹੈ, ਪਰ ਤੁਰੰਤ ਉਸ ਤੋਂ ਬਾਅਦ ਉਹਨਾਂ ਦੇ ਅੱਗੇ ਹੱਥ ਜੋੜ ਕੇ ਖੜ ਜਾਂਦੇ ਹੈ ਤੇ ਸਾਰੀ ਉਮਰ ਉਹਨਾਂ ਦਾ ਹੁਕਮ ਮੰਨਦੇ ਹੈ। ਅਸੀਂ ਜਗਤ ਦੇ ਅੰਦਰ ਕਿਸੇ ਤੋਂ ਥੋੜੇ ਜਿਹੇ ਵੱਡੇ ਹੋਈਏ, ਕੋਈ ਬੇਸ਼ੱਕ ਕਿਤਨੇ ਸਤਿਕਾਰਯੋਗ ਰੁਤਬੇ ਦੇ ਉੱਪਰ ਹੋਵੇ, ਸਾਨੂੰ ਇਹ ਗੱਲ ਨਹੀਂ ਭੁੱਲਦੀ, ਅਸੀਂ ਬਾਰ ਬਾਰ ਇਜ਼ਹਾਰ ਕਰਾਉਂਦੇ ਹਾਂ, ਓਏ ਤੈਨੂੰ ਤੇ ਅਸੀਂ ਚੁੱਕ ਕੇ ਖਡਾਉਂਦੇ ਰਹੇ। ਓਏ ਤੈਨੂੰ ਤੇ ਨਿੱਕੇ ਜੀ ਨੂੰ ਉਂਗਲੀ ਨਾਲ ਲਾ ਕੇ ਅਸੀਂ ਲਈ ਫਿਰਦੇ ਰਹੇ। ਓਏ ਤੇਰੀ ਸਾਜਣਾ ਤਾਂ ਸਾਡੇ ਰਾਹੀਂ ਹੋਈ ਹੈ, ਪਰ ਇਹ ਹਉਮੇ ਨਾ ਆਉਣੀ, ਇਹ ਸਭ ਤੋਂ ਵੱਡੀ ਮਿਸਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ, ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਰਸਮ ਨਿਭਾਈ, ਪੰਜਵੇਂ ਪਾਤਸ਼ਾਹ ਨੂੰ ਨਿਭਾਈ, ਛੇਵੇਂ ਪਾਤਸ਼ਾਹ ਨੂੰ ਨਿਭਾਈ, ਪਰ ਹਿਰਦੇ ਦੇ ਅੰਦਰ ਹਉਮੇ ਨਹੀਂ ਆਉਣ ਦਿੱਤੀ। ਇੱਕ ਸੇਵਕ ਨਿਮਾਣਾ ਦਾਸ ਆਪਣੇ ਆਪ ਨੂੰ ਜਾਣ ਕੇ ਸਾਰੀ ਉਮਰ ਗੁਰੂ ਘਰ ਦੇ 125 ਸਾਲ ਗੁਣ ਗਾਏ ਨੇ ਤੇ ਸੇਵਾ ਕੀਤੀ ਹੈ। ਸੇਵਾ ਬੜੀ ਤਰ੍ਹਾਂ ਦੀ ਹੋਇਆ ਕਰਦੀ ਹੈ। ਸਤਿਗੁਰੂ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਆ, ਵਹੋ ਸੰਤ ਪਿਆਰੇ ਹੋ ਇਕੱਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਇਕੱਥ ਕੇਰੀ ਕਿਤ ਦੁਆਰੈ ਪਾਈਐ। ਇਕੱਥ ਕਥਾ ਅਕਾਲ ਪੁਰਖ ਪਾਤਸ਼ਾਹ ਜੀ ਦੀ ਬਹਿ ਕੇ ਵਿਚਾਰੀਏ ਭਾਈ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ। ਤੇ ਮਹਾਰਾਜ ਪਾਤਸ਼ਾਹ ਫਰਮਾਉਂਦੇ, ਕਰਹਿ ਕਹਾਣੀ ਇਕੱਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤਨ ਵੀ ਮਨ ਵੀ ਧਨ ਵੀ ਗੁਰੂ ਨੂੰ ਸੌਂਪਣਾ ਕਰਕੇ ਤੇ ਇਸ ਤਰੀਕੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਜਿਹੜੀਆਂ ਮੂਲ ਪੰਕਤੀਆਂ ਕਥਾ ਦੀਆਂ ਚੱਲ ਰਹੀਆਂ ਨੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਹੀ ਉਚਾਰੀਆਂ ਹੋਈਆਂ ਕਿ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ। ਕਬੀਰ ਸਾਹਿਬ ਇੱਕ ਬੜਾ ਪ੍ਰਮਾਣ ਸੁੰਦਰ ਦਿੰਦੇ ਨੇ। ਉਹ ਕਹਿੰਦੇ ਨੇ, ਅਗਨ ਨਾ ਦਹੈ ਪਵਨ ਨਹੀਂ ਮਗਨ, ਤਸਕਰ ਨੇੜ ਨਾ ਆਵੈ, ਰਾਮ ਨਾਮ ਧਨ ਕਰ ਸੰਚੌਨੀ, ਸੋ ਧਨ ਕਤ ਹੀ ਨਾ ਜਾਵੈ, ਹਮਰਾ ਧਨ ਮਾਧਵ ਗੋਬਿੰਦ ਧਰਨੀ ਧਰ, ਇਹ ਸਾਰ ਧਨ ਕਹੀ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ। ਬਚਨ ਚੱਲ ਰਿਹਾ ਸੇਵਾ ਦੇ ਬਾਰੇ, ਪ੍ਰਕਰਣ ਚੱਲਿਆ ਸੇਵਾ ਦਾ। ਕਬੀਰ ਸਾਹਿਬ ਕਹਿੰਦੇ, ਜਿਹੜਾ ਸੁਖ ਰੱਬ ਦੀ ਔਰ ਸਤਿਗੁਰੂ ਦੀ ਸੇਵਾ ਕਰਕੇ ਮਿਲਦਾ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਐ। ਉਹ ਕਹਿੰਦੇ ਰਾਜਗੱਦੀ ਪ੍ਰਾਪਤ ਹੋ ਜਾਵੇ ਉਹ ਸੁਖ ਨਹੀਂ ਮਿਲਦਾ ਜੋ ਸਤਿਗੁਰਾਂ ਦੀ ਸੇਵਾ ਕਰਕੇ ਮਿਲਦਾ ਹੈ। ਪਰ ਸੇਵਾ ਵੀ ਤਰ੍ਹਾਂ ਦੀ ਹੈ। ਪ੍ਰਾਚੀਨ ਸਮਿਆਂ ਦੇ ਅੰਦਰ ਸਤਿਗੁਰੂ ਮਹਾਰਾਜ ਪਾਤਸ਼ਾਹ ਦੇ ਦਰਬਾਰ ਦੀਆਂ ਲੰਗਰਾਂ ਦੀਆਂ ਸੰਗਤਾਂ ਦੀਆਂ ਸੇਵਾਵਾਂ ਕਰਨ ਦੇ ਵਿੱਚ ਸਭ ਤੋਂ ਮੁੱਖ ਤਿੰਨ ਸੇਵਾ ਹੋਇਆ ਕਰਦੀਆਂ ਸਨ। ਉਹਦਾ ਜ਼ਿਕਰ ਬਾਣੀ ਦੇ ਵਿੱਚ ਵੀ ਬਹੁਤ ਥਾਵਾਂ ਦੇ ਉੱਤੇ ਆਉਂਦਾ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ। ਪੱਖਾ ਫੇਰੀ, ਪੱਖਾ ਸੰਗਤਾਂ ਨੂੰ ਝੱਲਣਾ, ਇਹ ਤਿੰਨੇ ਸੇਵਾਵਾਂ ਹੁਣ ਯੁੱਗ ਨੇ ਤਰੱਕੀ ਕੀਤੀ ਹੈ, ਇਲੈਕਟ੍ਰੋਨਿਕ ਮੀਡੀਆ ਔਰ ਇਲੈਕਟ੍ਰੋਨਿਕ ਸਿਸਟਮ ਸਾਰੇ ਚੱਲ ਪਏ ਨੇ, ਪਰੰਤੂ ਇਹ ਜਿਹੜੀਆਂ ਤਿੰਨ ਸੇਵਾਵਾਂ ਸੀ, ਇਹ ਲਾਈਟ ਆਉਣ ਤੋਂ ਪਹਿਲਾਂ ਪਹਿਲਾਂ ਇਹ ਬਹੁਤ ਕਸ਼ਟ ਨਾਲ ਔਖੇ ਹੋ ਕੇ ਕੀਤੀਆਂ ਜਾਂਦੀਆਂ ਸਨ। ਇਸ ਲਈ ਇਹਨਾਂ ਸੇਵਾਵਾਂ ਨੂੰ ਬੜੀਆਂ ਵੱਡੀਆਂ ਸੇਵਾਵਾਂ ਮੰਨਿਆ ਜਾਂਦਾ ਸੀ। ਕਿਹੜੀਆਂ ਨੇ? ਪੀਸਣਾ, ਇੱਕ ਤਾਂ ਚੱਕੀ ਪੀਸ ਕੇ ਆਟਾ ਤਿਆਰ ਕਰਨਾ, ਕਿਉਂਕਿ ਗੁਰੂ ਦੇ ਦਰ ਤੇ ਸੰਗਤਾਂ ਨੇ ਆਉਣਾ ਹੁੰਦਾ ਸੀ ਤੇ ਲੰਗਰ ਤਾਂ ਹੀ ਚੱਲਣੇ ਸੀ ਜੇਕਰ ਆਟਾ ਹਾਜ਼ਰ ਹੋਵੇ ਤਾਂ। ਦੂਸਰਾ ਸੀ ਪੱਖਾ, ਸੰਗਤ ਬੈਠੀ ਹੋਈ ਨੂੰ ਆਪਾਂ ਸਹਿਜ ਸੁਭਾਏ ਦੇਖਦੇ ਹਾਂ, ਜਦੋਂ ਸੰਗਤ ਬਹੁਤ ਜ਼ਿਆਦਾ ਦਰਬਾਰ ਵਿੱਚ ਹੋਵੇ ਤਾਂ ਟੈਂਪਰੇਚਰ ਹਾਈ ਹੋ ਜਾਂਦਾ, ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸੰਗਤਾਂ ਨੇ ਆਉਣਾ ਬੈਠਣਾ ਤਾਂ ਉਹਨਾਂ ਸਮਿਆਂ 'ਚ ਪੱਖੇ ਨਹੀਂ ਸਨ, ਏਸੀ ਨਹੀਂ ਸਨ, ਤਾਂ ਹੱਥ ਵਾਲੇ ਪੱਖੇ ਜੋ ਆਪ ਨੇ ਦੇਖੇ ਹੈ ਉਹ ਹੱਥਾਂ ਨਾਲ ਪਕੜ ਕੇ ਉਦਮੀ ਸਿੱਖਾਂ ਨੇ ਬਾਕੀ ਸੰਗਤਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੇਣੀ। ਇਹਨੂੰ ਕਿਹਾ ਜਾਂਦਾ ਹੈ ਪੱਖੇ ਦੀ ਸੇਵਾ। ਫਿਰ ਪੀਸਣ ਦੀ ਸੇਵਾ ਤੇ ਤੀਸਰੀ ਸੇਵਾ ਸੀ ਪਾਣੀ ਦੀ ਸੇਵਾ। ਪਾਣੀ ਕਿਉਂਕਿ ਉਹਨਾਂ ਸਮਿਆਂ ਦੇ ਅੰਦਰ ਖੂਹਾਂ ਵਿੱਚੋਂ ਹੀ ਨਿਕਲਦੇ ਸਨ ਤੇ ਖੂਹ ਦੂਰ ਦੁਰਾਡੇ ਹੋਇਆ ਕਰਦੇ ਸਨ, ਖੂਹਾਂ ਤੋਂ ਭਰ ਭਰ ਕੇ ਮਟਕੇ ਸਿਰਾਂ ਤੇ ਚੁੱਕ ਚੁੱਕ ਕੇ ਲਿਆਉਣੇ, ਜਾਂ ਮਛਕਾਂ ਭਰ ਭਰ ਕੇ ਲਿਆਉਣੀਆਂ ਤੇ ਆਈਆਂ ਹੋਈਆਂ ਸੰਗਤਾਂ ਨੂੰ ਪਿਲਾਣਾ, ਔਰ ਲੰਗਰ ਦੇ ਵਿੱਚ ਵਰਤਣ ਦੇ ਲਈ ਵੱਡੇ ਵੱਡੇ ਬਰਤਨ ਭਰ ਦੇਣੇ, ਔਰ ਗੁਰਸਿੱਖਾਂ ਦੇ ਇਸ਼ਨਾਨ ਦੇ ਵਾਸਤੇ ਵੀ ਬਰਤਨ ਭਰ ਦੇਣੇ। ਇਹ ਤਿੰਨ ਸੇਵਾਵਾਂ ਬਹੁਤ ਮਹਾਨ ਔਰ ਗੁਰਬਾਣੀ ਦੇ ਵਿੱਚ ਆਉਂਦੀਆਂ। ਪਾਣੀ ਪੱਖਾ ਪੀਸੋ ਸੰਤ ਆਗੈ, ਪਾਣੀ ਪਹਿਲੇ ਨੰਬਰ ਤੇ, ਪਾਣੀ ਢੋਣਾ ਦੂਜੇ ਨੰਬਰ ਤੇ, ਪੱਖਾ ਫੇਰਨਾ ਤੀਜੇ ਨੰਬਰ ਤੇ, ਚੱਕੀ ਪੀਸਣੀ। ਪਾਣੀ ਪੱਖਾ ਪੀਸੋ ਸੰਤ ਆਗੈ, ਗੁਰ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸੰਭਾਰੈ, ਇਹੋ ਬਿਸਰਾਮ ਨਿਧ ਪਾਈ, ਤੁਮ ਕਰਹੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਸਤਿਗੁਰੂ ਮਹਾਰਾਜ ਤੋਂ ਸਿੱਖ ਇਹ ਮੰਗ ਵੀ ਕਰਿਆ ਕਰਦੇ ਸੀ ਕਿ ਪਾਤਸ਼ਾਹ ਇਹ ਤਿੰਨੇ ਤਰ੍ਹਾਂ ਦੀਆਂ ਸੇਵਾਵਾਂ ਮੈਨੂੰ ਮਿਲਣ, ਮੈਂ ਇਹ ਸੇਵਾ ਕਰਾਂ ਤੇ ਇਹਨਾਂ ਸੇਵਾਵਾਂ ਦੇ ਬਦਲੇ ਵਿੱਚ ਤੈਥੋਂ ਮੈਂ ਕੀ ਮੰਗਦਾ ਹੈ। ਮੇਰੇ ਪਾਤਸ਼ਾਹ ਮੈਂ ਇਹ ਮੰਗਦਾ ਕਿ ਸਦਾ ਸਦਾ ਤੁਦ ਧਿਆਈ, ਮੈਂ ਤੈਨੂੰ ਸਦਾ ਹੀ ਧਿਆਂਦਾ ਰਹਾਂ, ਤੇਰੀ ਯਾਦ ਮੇਰੇ ਹਿਰਦੇ ਦੇ ਵਿੱਚੋਂ ਵਿਸਰੇ ਨਾ। ਸੇਵਾ, ਸੇਵਾਵਾਂ ਬਹੁਤ ਤਰ੍ਹਾਂ ਦੀਆਂ ਨੇ। ਤਨ ਦੀ ਸੇਵਾ ਹੈ, ਮਨ ਦੀ ਸੇਵਾ ਹੈ, ਧਨ ਦੀ ਸੇਵਾ ਹੈ। ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਗ੍ਰਿਫਤਾਰ ਹੋ ਜਾਂਦਾ ਹੈ, ਪਕੜਿਆ ਜਾਂਦਾ ਹੈ। ਕੇਵਲ ਨਾਲ 200 ਸਿੰਘ ਹੈ, ਉੱਥੋਂ ਬੜਾ ਕਸ਼ਟ ਦੇ ਕਰਕੇ ਲਾਹੌਰ ਪਹੁੰਚਾਇਆ ਗਿਆ। ਲਾਹੌਰ ਤੋਂ ਜ਼ਕਰੀਆ ਖਾਨ ਦਾ ਬਾਪ ਉਹਨਾਂ ਦਿਨਾਂ ਵਿੱਚ ਸੂਬੇਦਾਰ ਸੀ, ਪਰ ਜ਼ਕਰੀਆ ਖਾਨ ਦੀ ਡਿਊਟੀ ਲਾਈ ਗਈ ਕਿ ਇਹ ਇੱਕ ਖਤਰਨਾਕ ਇਹ ਸਿੱਖਾਂ ਦਾ ਆਗੂ, ਇਹਨਾਂ ਦਾ ਜਲੂਸ ਬਣਾ ਕੇ ਦਿੱਲੀ ਫਰਕਸੀਅਰ ਬਾਦਸ਼ਾਹ ਦੇ ਕੋਲ ਲਿਜਾਣਾ ਹੈ, ਪਰ ਜਦ ਬਾਦਸ਼ਾਹ ਦੇ ਪੇਸ਼ ਕਰਾਂਗੇ ਉਹ ਕਹੇਗਾ ਇਹ ਉਹ ਬੰਦਾ ਸਿੰਘ ਬਹਾਦਰ ਹੈ ਜਿਨੇ ਜਿਉਂ ਨੰਦੇੜ ਤੋਂ ਚੱਲਿਆ, ਤੜਥੱਲੀ ਮਚਾਈ ਹੈ, ਸਰਹੰਦ ਲੁੱਟ ਲਈ, ਸਾਰੇ ਇਹ ਜਿਹੜੇ ਦੇਸ਼ ਸਨ, ਸਾਰੇ ਉਹ ਰਿਆਸਤਾਂ ਜਿਨ੍ਹਾਂ ਵਿੱਚ ਮੁਸਲਮਾਨ ਆਬਾਦੀ ਵੱਸਦੀ ਸੀ ਉਹ ਤਬਾਹ ਕਰ ਦਿੱਤੇ, ਤੇ ਬੰਦੇ ਕੇਵਲ ਨਾਲ ਤੁਸੀਂ 100-125 ਪਕੜਿਆ ਹੋਇਆ ਆ, ਬਾਕੀ ਸ਼ਹੀਦ ਕਰ ਦਿੱਤੇ ਸਨ। ਇਸ ਲਈ ਕੀ ਕਰਨਾ ਚਾਹੀਦਾ ਕਿ ਆਪਾਂ ਨੂੰ ਜ਼ਿਆਦਾ ਸਿੱਖ ਪੇਸ਼ ਕਰਨੇ ਚਾਹੀਦੇ। ਕਹਿੰਦੇ ਕਿਹੜੀ ਔਖੀ ਗੱਲ ਹੈ, ਇੱਧਰ ਨੂੰ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਇੱਕ ਹਮਲਾ ਕਰੋ, ਜਿੱਥੇ ਜੋ ਕੁਝ ਕਰਦਾ ਸਿੱਖ ਨਜ਼ਰ ਆਉਂਦਾ, ਕੋਈ ਪੱਠੇ ਵੱਢਦਾ ਉਹਨੂੰ ਫੜ ਲਿਆਓ, ਕੋਈ ਖੇਤ ਵਾਰਿਆ ਉਹਨੂੰ ਪਕੜ ਲਿਆਓ, ਕੋਈ ਪਸ਼ੂ ਚਾਰ ਲਿਆ ਉਹਨੂੰ ਪਕੜ ਲਿਆਓ, ਜਿਹਦੇ ਵੀ ਦਾੜਾ ਤੇ ਸਿਰ ਤੇ ਜੂੜਾ ਹੈ ਉਹਨਾਂ ਨੂੰ ਤੁਸੀਂ ਪਕੜ ਲਿਆਓ। ਤੇ ਯਾਦ ਰਹੇ ਉਦੋਂ ਉਹ ਸਮਾਂ ਸੀ ਉਦੋਂ ਹਿੰਦੂ ਵੀ ਹਾਲੇ ਸਿਰ ਦੇ ਕੇਸ ਨਹੀਂ ਸਨ ਕਟਵਾਉਂਦੇ, ਤੇ ਕੁਝ ਜਿਹੜੇ ਹਿੰਦੂ ਸਨ ਉਹ ਵੀ ਵਿੱਚ ਪਕੜੇ ਗਏ। ਕੇਸਾਂ ਦੀ ਜੂੜੇ ਤੇ ਦਾੜੀ ਦੀ ਕੇਵਲ ਤੇ ਕੇਵਲ ਜੋ ਪਰਖ ਸੀਗੀ ਉਹ ਦੱਸੀ ਗਈ। ਯਾਦ ਰਹੇ ਇੱਕ ਬੜਾ ਵੱਡਾ ਇਤਿਹਾਸਕ ਨੁਕਤਾ ਹੈ, ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਨਹੀਂ। ਇਹ ਤਾਂ ਕੇਵਲ ਤੇ ਕੇਵਲ ਜਦੋਂ ਬਹਾਦਰ ਸ਼ਾਹ ਔਰੰਗਜ਼ੇਬ ਤੋਂ ਬਾਅਦ ਬਾਦਸ਼ਾਹ ਬਣਿਆ ਤੇ ਇੱਕ ਵਾਰ ਇਹਦੀਆਂ ਫੌਜਾਂ ਇੱਕ ਜੰਗ ਹਾਰ ਗਈਆਂ ਤੇ ਬਹਾਦਰ ਬਾਦਸ਼ਾਹ ਨੇ ਖਿਚਾਈ ਕੀਤੀ ਸੈਨਾਪਤੀਆਂ ਦੀ, ਭਾਈ ਤੁਸੀਂ ਜੰਗ ਕਿਉਂ ਹਾਰ ਆਏ? ਕਹਿੰਦੇ ਬਾਦਸ਼ਾਹ ਜਿਹੜੇ ਹਿੰਦੁਸਤਾਨੀ ਆਪਣੀ ਫੌਜ ਵਿੱਚ ਭਰਤੀ ਹੋਏ ਆ ਨਾ, ਹਿੰਦੂ ਜਿਹੜੇ ਨੇ ਉਹਨਾਂ ਦੇ ਵੀ ਕੇਸ ਤੇ ਦਾੜੀਆਂ, ਤੇ ਜੰਗ ਹੋਈ ਸੀ ਉਹ ਸਿੱਖਾਂ ਦੇ ਨਾਲ, ਸਿੱਖਾਂ ਨੇ ਬੜੀਆਂ ਭਾਜੜਾਂ ਪਾਈਆਂ ਸਨ ਬਹਾਦਰ ਸ਼ਾਹ ਦੀ ਫੌਜ ਨੂੰ, ਤੇ ਉਹਨਾਂ ਸੈਨਾਪਤੀਆਂ ਨੇ ਝੂਠ ਬੋਲ ਦਿੱਤਾ। ਉਹ ਕਹਿੰਦੇ ਬਾਦਸ਼ਾਹ ਸਾਨੂੰ ਪਤਾ ਹੀ ਨਹੀਂ ਲੱਗਦਾ ਉਹ ਸਿੱਖ ਵੀ ਉਦਾਂ ਦੇ ਹੀ ਹੈ ਤੇ ਆ ਜਿਹੜੇ ਹਿੰਦੂ ਸਿਪਾਹੀ ਆਪਣੀ ਫੌਜ ਵਿੱਚ ਭਰਤੀ ਹੋਏ ਹੈ ਇਹ ਵੀ ਉਦਾਂ ਦੇ ਹੀ ਹੈ, ਉਹਨਾਂ ਦੇ ਵੀ ਕੇਸ ਤੇ ਦਾੜੀ, ਇਹਨਾਂ ਦੇ ਵੀ ਕੇਸ ਤੇ ਦਾੜੀ, ਤੇ ਅਸੀਂ ਮਾਰੀਏ ਕਿਹਨੂੰ ਤੇ ਬਚਾਈਏ ਕਿਹਨੂੰ, ਤਾਂ ਕਰਕੇ ਸਾਨੂੰ ਭੁਲੇਖਾ ਲੱਗ ਜਾਂਦਾ ਹੈ ਤੇ ਅਸੀਂ ਹਾਰ ਗਏ ਤੇ ਸਿੱਖ ਜਿੱਤ ਗਏ। ਬਹਾਦਰ ਸ਼ਾਹ ਨੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਜਿਸ ਹਿੰਦੁਸਤਾਨੀ ਨੇ ਮੇਰੀ ਫੌਜ ਦੇ ਵਿੱਚ ਭਰਤੀ ਹੋਣਾ ਉਹ ਆਪਣੀ ਦਾੜੀ ਤੇ ਕੇਸ ਪਹਿਲਾਂ ਕਟਵਾ ਲਿਆ ਕਰੇ, ਤਾਂ ਕਿ ਨਿਸ਼ਾਨੀ ਕਾਇਮ ਰਹੇ, ਪਤਾ ਲੱਗੇ ਕਿ ਇਹ ਸਾਡਾ ਫੌਜੀ ਹੈ ਤੇ ਲੜਨ ਆਏ ਸਿੱਖ ਜਿਹੜੇ ਨੇ ਕੇਸਾਂ ਧਾਰੀ ਨੇ, ਅਸੀਂ ਉਹਨਾਂ ਦਾ ਟਾਕਰਾ ਸਹੀ ਤਰੀਕੇ ਨਾਲ ਕਰ ਸਕੀਏ। ਫਿਰ ਸਾਡੀ ਇੱਕ ਆਦਤ ਹੈ ਕਿ ਜਿਹੜਾ ਸਾਨੂੰ ਇਨਸਾਨ ਪੜ੍ਹਿਆ ਲਿਖਿਆ ਜਾਂ ਸਰਮਾਏਦਾਰ ਲੱਗਦਾ ਹੋਵੇ, ਜਿਸ ਤਰ੍ਹਾਂ ਦਾ ਉਹ ਲਿਬਾਸ ਪਹਿਨ ਲਵੇ ਅਸੀਂ ਉਸੇ ਤਰ੍ਹਾਂ ਦਾ ਪਹਿਨ ਲੈਂਦੇ ਹਾਂ। ਉਹ ਜਦ ਸਰਕਾਰ ਦੇ ਫੌਜੀ ਬਣ ਕੇ ਘਰਾਂ ਨੂੰ ਆਉਂਦੇ ਰਹੇ, ਉਹਨਾਂ ਦੇ ਭਰਾਵਾਂ ਉਹਨਾਂ ਦੇ ਗਵਾਂਢੀਆਂ ਨੇ ਸੋਚਿਆ ਵੀ ਇਹਦੀ ਬਹੁਤ ਪਰਸਨੈਲਿਟੀ ਹੈ, ਇਹ ਬੰਦਾ ਜਿਹੜਾ ਸਰਕਾਰ ਦੀ ਤਨਖਾਹ ਲੈਂਦਾ ਹੈ ਕੋਈ ਨਿੱਕੀ ਜਿਹੀ ਗੱਲ ਹੈ, ਉਹਨਾਂ ਵੱਲ ਦੇਖ ਕੇ ਹੌਲੀ ਹੌਲੀ ਰਿਵਾਜ ਚੱਲ ਪਿਆ। ਮੈਂ ਬੇਨਤੀ ਕਰ ਰਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜ ਕੇ ਲਾਹੌਰ ਪਹੁੰਚਾਇਆ ਗਿਆ, ਲਾਹੌਰ ਤੋਂ ਦਿੱਲੀ ਲਿਜਾਣਾ ਹੈ, ਇੱਕ ਹਮਲਾ ਕੀਤਾ ਗਿਆ ਮਜੀਠਾ ਤਰਨ ਤਾਰਨ ਪੱਟੀ ਆਦਿਕ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਸਿੱਖ, 600 ਸਿੱਖ ਪਕੜ ਲਿਆ ਗਿਆ, 600 ਸਾਰੀ ਗਿਣਤੀ ਬਣਾ ਕਰਕੇ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਵਿੱਚ ਬੰਨ ਕਰਕੇ ਹਾਥੀ ਤੇ ਰੱਖ ਕਰਕੇ ਸੋ ਲਿਜਾਇਆ ਗਿਆ ਹੈ ਦਿੱਲੀ ਨੂੰ। ਦਿੱਲੀ ਜਾ ਕਰਕੇ ਫਰਕਸੀਅਰ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਨੂੰ ਤਾਂ 3 ਮਹੀਨਿਆਂ ਤੋਂ ਬਾਅਦ ਸ਼ਹੀਦ ਕਰਾਂਗੇ, ਉਦੋਂ ਤੱਕ ਤਬਦੀਸ਼ ਕਰਨੀ ਹੈ। ਜਦੋਂ ਇਹ ਇਲਾਕੇ ਲੁੱਟਦਾ ਹੁੰਦਾ ਸੀ ਤੇ ਉਦੋਂ ਇਹਨੇ ਸੋਨਾ ਚਾਂਦੀ ਤੇ ਧਨ ਕਿੱਥੇ ਕਿੱਥੇ ਦੱਬਿਆ ਉਹ ਪਹਿਲਾਂ ਆਪਾਂ ਪ੍ਰਾਪਤ ਕਰਨਾ ਹੈ। ਬਾਕੀ ਜਿਹੜੇ ਨੇ ਇਹਨਾਂ ਨੂੰ 600 ਨੂੰ ਰੋਜ਼ ਦਾ 100 ਸਿੱਖ ਜਿਹੜਾ ਉਹ ਕਤਲਗਾਹ ਦੇ ਵਿੱਚ ਕਤਲ ਕੀਤਾ ਜਾਇਆ ਕਰੇਗਾ, ਤੇ 6 ਦਿਨਾਂ ਦੇ ਵਿੱਚ ਇਹ 600 ਸਿੱਖ ਜਿਹੜਾ ਇਹ ਆਪਾਂ ਕਤਲ ਕਰ ਦੇਣਾ। ਉਹਨਾਂ ਦਿਨਾਂ ਦੇ ਵਿੱਚ ਈਸਟ ਇੰਡੀਆ ਕੰਪਨੀ ਕਲਕੱਤੇ ਤੱਕ ਪਹੁੰਚ ਚੁੱਕੀ ਸੀ, ਉਹਦੇ 2 ਨੁਮਾਇੰਦੇ ਵੀ ਦਿੱਲੀ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਹਾਜ਼ਰ ਸਨ। ਔਰ ਹਕੂਮਤ ਕਤਲ ਕਰਨ ਲੱਗਿਆਂ ਸਾਰੀ ਜਨਤਾ ਨੂੰ ਇੱਕ ਢੰਡੋਰਾ ਦਿਆ ਕਰਦੀ ਸੀ ਕਿ ਸਭਨਾਂ ਨੇ ਘਰੋਂ ਬਾਹਰ ਆ ਕੇ ਤੇ ਇਹ ਕਤਲ ਹੁੰਦਾ ਦੇਖਣਾ ਹੈ। ਦਿੱਲੀ ਦੇ ਵਾਸੀ ਵੀ ਬਾਹਰ ਆ ਜਾਂਦੇ ਨੇ, ਰੋਜ਼ ਦਾ 100 ਸਿੱਖ ਸ਼ਹੀਦ ਕੀਤਾ ਜਾਂਦਾ ਹੈ। ਮੈਂ ਜਿਸ ਸੂਰਮੇ ਬਹਾਦਰ ਦਾ ਜ਼ਿਕਰ ਕਰ ਰਿਹਾ ਕਿ ਸੇਵਾ ਕਿੰਨੀ ਤਰ੍ਹਾਂ ਦੀ ਹੈ, ਸੇਵਾ ਬੜੀ ਤਰ੍ਹਾਂ ਦੀ ਹੈ। ਇੱਕ ਮਜੀਠੇ ਦੇ ਇਲਾਕੇ ਚੋਂ ਫੜਿਆ ਹੋਇਆ ਨੌਜਵਾਨ ਜਿਸ ਦਾ 2-4 ਮਹੀਨੇ ਪਹਿਲਾਂ ਵਿਆਹ ਹੋਇਆ, ਇਹਦੀ ਮਾਂ ਨੇ ਹਿੰਮਤ ਕੀਤੀ। ਇੱਕ ਇਸੇ ਇਲਾਕੇ ਦਾ ਰਤਨ ਚੰਦ ਨਾਮ ਦਾ ਵਜ਼ੀਰ ਸੀ, ਫਰਕਸੀਅਰ ਬਾਦਸ਼ਾਹ ਦੇ ਨਾਲ ਰਹਿ ਰਿਹਾ, ਜਾ ਕੇ ਉਹਨੂੰ ਲੱਭਿਆ, ਉਹਦੀ ਫਰਮਾਇਸ਼ ਪਵਾ ਕਰਕੇ ਨਾਲ ਆਪਣੀ ਨੌਂ ਨੂੰ ਲੈ ਕੇ ਗਈ ਹੈ ਤੇ ਬਾਦਸ਼ਾਹ ਕੋਲ ਫਰਿਆਦ ਕਰ ਦਿੱਤੀ ਕਿ ਮੇਰਾ ਪੁੱਤ ਹਿੰਦੂ ਹੈ, ਕੇਸਾ ਧਾਰੀ ਹੈ, ਵੈਸੇ ਇਸ ਕਰਕੇ ਭੁਲੇਖੇ ਦੇ ਨਾਲ ਪਕੜਿਆ ਆ ਗਿਆ ਤੇ ਤੁਸੀਂ ਛੱਡ ਦਿਓ। ਉਹਨੇ ਪ੍ਰਵਾਨਾ ਲਿਖ ਦਿੱਤਾ ਕਿ ਜਾ ਫਲਾਣੀ ਜਗ੍ਹਾ ਤੇ ਕਤਲ ਹੋ ਰਹੇ ਨੇ ਸਿੱਖ, ਜੇ ਤੇਰੀ ਕਿਸਮਤ ਚੰਗੀ ਹੋਈ ਤੇਰਾ ਪੁੱਤ ਹਾਲੇ ਕਤਲ ਨਾ ਹੋਇਆ ਹੋਇਆ ਤੇ ਜਾ ਕੇ ਆ ਪ੍ਰਵਾਨਾ ਦਿਖਾਲ ਦਈ। ਮਾਂ ਨੌਂ ਤੇ ਸੱਸ ਦੋਨੇ ਉਹ ਪ੍ਰਵਾਨਾ ਲੈ ਕਰਕੇ ਕਤਲਗਾਹ ਵਿੱਚ ਪਹੁੰਚੀਆਂ ਨੇ। ਜਾਂਦਿਆਂ ਨੂੰ ਐਨ ਬਿਲਕੁਲ ਉਸ ਹੋਣਹਾਰ ਗੱਭਰੂ ਦੀ ਵਾਰੀ ਆਈ ਹੋਈ ਹੈ, ਉੱਥੇ ਇੱਕ ਪਿੱਪਲ ਦਾ ਕੱਟ ਕੇ ਮੁੱਢ ਰੱਖਿਆ ਹੋਇਆ ਤੇ ਸਿੱਖ ਨੂੰ ਕਹਿ ਦਿੰਦੇ ਆ ਗੋਡਿਆਂ ਪਰਨੇ ਝੁੱਕ ਕੇ ਤੇ ਆਪਣੀ ਧੌਣ ਰੱਖਦੇ, ਉੱਪਰੋਂ ਜਲਾਦ ਤਲਵਾਰ ਨਾਲ ਵਾਰ ਕਰਕੇ ਤੇ ਸ਼ਹੀਦ ਕਰੀ ਜਾਂਦੇ। ਇੱਕ ਸ਼ਰਤ ਰੱਖੀ ਹੋਈ, ਜਿਹੜਾ ਕਹਦੇ ਮੈਂ ਮੁਸਲਮਾਨ ਬਣ ਜਾਂਦਾ ਮੇਰੀ ਜਾਨ ਬਖਸ਼ ਦਿਓ, ਉਹਨੂੰ ਮਾਫ ਕਰ ਦਿੱਤਾ ਜਾਏਗਾ। ਇਹ 6 ਦੇ 6 ਦਿਨ ਈਸਟ ਇੰਡੀਆ ਕੰਪਨੀ ਦੇ ਨੁਮਾਇੰਦੇ ਵੀ ਉੱਥੇ ਸਭ ਕੁਝ ਦੇਖਦੇ ਰਹੇ। ਮਾਂ ਨੇ ਪਹੁੰਚ ਕੇ ਉਹ ਪ੍ਰਵਾਨਾ ਪਕੜਾਇਆ ਹੈ ਤੇ ਕਹਿੰਦੀ ਹੈ ਕਿ ਇਹ ਦੇਖੋ ਬਾਦਸ਼ਾਹ ਨੇ ਵੀ ਲਿਖ ਦਿੱਤਾ ਮੇਰਾ ਪੁੱਤਰ ਸਿੱਖ ਨਹੀਂ, ਇਸ ਕਰਕੇ ਇਸ ਨੂੰ ਮਾਫ ਕਰ ਦਿੱਤਾ ਜਾਏ, ਰਿਹਾ ਕਰ ਦਿੱਤਾ ਜਾਏ। ਉਸ ਮੌਕੇ ਤੇ ਕੋਤਵਾਲ ਨੇ ਕਹਿ ਦਿੱਤਾ ਠੀਕ ਹੈ ਮਾਈ, ਤੂੰ ਆਈ ਤਾਂ ਬੜੀ ਖੇਚਲ ਕਰਕੇ, ਪਰ ਇੱਕ ਗੱਲ ਹੈ, ਜਾਂਦਾ ਜਾਂਦਾ ਤੇਰਾ ਪੁੱਤ ਆਪਣੀ ਜ਼ਬਾਨੋਂ ਇਹ ਗੱਲ ਕਹਿ ਜਾਵੇ ਕਿ ਮੈਂ ਵਾਕਿਆ ਸਿੱਖ ਨਹੀਂ ਤੇ ਫਿਰ ਉਹ ਮਾਫ ਕਰ ਦਿੱਤਾ ਜਾਏਗਾ। ਜਦ ਪ੍ਰਵਾਨਾ ਅਗਾਂਹ ਜਾ ਕਰਕੇ ਉਹਨੂੰ ਪਕੜਾਇਆ ਗਿਆ ਤੇ ਉਹ ਪੁੱਛਦਾ ਕੀ ਗੱਲ ਹੈ, ਕਹਿੰਦੇ ਨੇ ਤੇਰੀ ਮਾਂ ਲਿਖਾ ਕੇ ਲਿਆਈ ਹੈ ਕਿ ਤੂੰ ਸਿੱਖ ਨਹੀਂ, ਇਸ ਕਰਕੇ ਤੇਰੀ ਜਾਨ ਬਖਸ਼ੀ ਜਾਣੀ ਹੈ। ਤੂੰ ਇੱਕ ਵਾਰ ਆਸ ਪਾਸ ਜਿਤਨੇ ਲੋਕ ਦੇਖ ਰਹੇ ਨੇ ਨਾ ਉਹਨਾਂ ਸਾਰਿਆਂ ਨੂੰ ਆਵਾਜ਼ ਸੁਣ ਜਾਏ, ਤੂੰ ਇੱਕ ਵਾਰ ਜ਼ੋਰ ਦੀ ਬੋਲ ਕੇ ਕਹਿ ਦੇ ਕਿ ਮੈਂ ਸਿੱਖ ਨਹੀਂ। ਉਹ ਕਹਿੰਦਾ ਕੌਣ ਕਹਿ ਰਿਹਾ ਮੈਂ ਸਿੱਖ ਨਹੀਂ? ਕਹਿੰਦੇ ਤੇਰੀ ਮਾਂ ਕਹਿ ਰਹੀ ਆ, ਉਹ ਦੇਖ ਤੇਰੀ ਪਤਨੀ ਤੇ ਤੇਰੀ ਮਾਂ ਖੜੀ ਹੈ। ਇਹ ਕਹਿੰਦਾ ਕੌਣ ਹੈ ਜਿਹੜੀ ਕਹਿੰਦੀ ਕਿ ਮੈਂ ਸਿੱਖ ਨਹੀਂ, ਉਹ ਮੇਰੀ ਮਾਂ ਹੀ ਨਹੀਂ ਗੀ। ਹੇ ਮਾਂ, ਠੀਕ ਹੈ ਤੂੰ ਮੈਨੂੰ ਜਨਮ ਦਿੱਤਾ ਹੈ, ਪਰ ਮੈਂ ਵੀ ਕਲਗੀਆਂ ਵਾਲੇ ਪਾਤਸ਼ਾਹ ਦਾ ਸਿੱਖ ਹਾਂ, ਜੇ ਇਤਨੇ ਭਰਾ ਮੇਰੇ ਜਿਹੜੇ ਨੇ ਉਹ ਅਕਾਲ ਪੁਰਖ ਦੇ ਕੋਲ ਚਰਨਾਂ ਵਿੱਚ ਪਹੁੰਚ ਗਏ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ, ਤੇ ਮੈਂ ਕਦੇ ਵਾਸਤੇ 4 ਦਿਨਾਂ ਦੀ ਜ਼ਿੰਦਗੀ ਜਿਉਣ ਦੇ ਲਈ ਕਲੰਕ ਲਵਾ ਕੇ ਮੈਂ ਆਪਣੀ ਮੌਤ ਤੋਂ ਬਚ ਕੇ ਮੈਂ ਕਲੰਕ ਲਵਾ ਕੇ ਬਾਅਦ ਵਿੱਚ ਵੀ ਮਾਰੀ ਜਾਣਾ? ਹੇ ਮਾਂ, ਜੇ ਤੂੰ ਇਹ ਗੱਲ ਕਹਿੰਦੀ ਹੈ ਤੇ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤ ਨਹੀਂ, ਯਾਦ ਰਹੇ। ਇਹ ਗੱਲਾਂ ਜਿਹੜੀਆਂ ਨੇ, ਇੱਕ ਤੇ ਇਹ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ। ਕਿਸੇ ਸਮੇਂ ਨਾਮਦੇਵ ਸਾਹਿਬ ਨੇ ਵੀ ਕਿਹਾ ਸੀ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ। ਇਧਰ ਇਹ ਗੱਭਰੂ ਕਹਿੰਦਾ ਤੂੰ ਮੇਰੀ ਮਾਂ ਨਹੀਂ ਜੇ ਤੂੰ ਮੈਨੂੰ ਕਹਿੰਦੀ ਹੈ ਸਿੱਖ ਨਹੀਂ, ਤੇ ਉਹ ਆਪਣੀ ਨੌਂ ਨੂੰ ਕਹਿੰਦੀ ਧੀਏ ਜਦੋਂ ਬੱਚੇ ਵੱਡੇ ਹੋ ਜਾਣ ਮਾਪਿਆਂ ਨਾਲ ਮੂੰਹ ਘਟ ਜਾਂਦਾ, ਜਾ ਤੂੰ ਅੱਗੇ ਹੋ ਤੇ ਜਾ ਕੇ ਉਹਦੇ ਅੱਗੇ ਅਰਜ ਕਰਕੇ ਸ਼ਾਇਦ ਮੰਨ ਜਾਏ। ਉਹਨੂੰ ਕਹਿ ਦੇ ਇੱਕ ਵਾਰ ਕੀ ਹੋਣ ਲੱਗਾ, ਕਹਿ ਦੇ ਇੱਕ ਵਾਰ ਮੈਂ ਸਿੱਖ ਨਹੀਂ ਤੇ ਬਚ ਜਾਏਗਾ, ਤੈਨੂੰ ਲੈ ਕੇ ਘਰ ਨੂੰ ਜਾਵਾਂਗੇ। ਜਦ ਉਹਦੀ ਪਤਨੀ ਨੇ ਵੀ ਅਗਾਂਹ ਹੋ ਕੇ ਆਖਿਆ ਤੇ ਉਹ ਫਿਰ ਸੂਰਮਾ ਕਹਿੰਦਾ ਇਹ ਸਜਣੀ, ਜਿਵੇਂ ਤੈਨੂੰ ਆਪਣਾ ਪੀਆ ਪਿਆਰਾ ਹੈ ਤਿਵੇਂ ਹੀ ਮੈਨੂੰ ਮੇਰਾ ਪ੍ਰਭ ਪ੍ਰਾਣ ਅਧਾਰਾ ਹੈ, ਮੈਨੂੰ ਕਲਗੀਆਂ ਵਾਲਾ ਵੀ ਉਤਨਾ ਪਿਆਰਾ ਹੈ। ਜਾ ਤੂੰ ਵਾਪਸ ਮੁੜ ਜਾ ਤੇ ਮੈਂ ਤਾਂ ਸ਼ਹੀਦੀ ਪਾ ਕੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਵਾਂਗਾ। ਮਨ ਨਾ ਡਿੱਗੈ ਤਨ ਕਾਹੇ ਕੋ ਡੁਲਾਏ, ਸਤਿਗੁਰੂ ਪਾਤਸ਼ਾਹ ਦੀ ਬਾਣੀ ਫਰਮਾਉਂਦੀ ਹੈ ਠੀਕ ਹੈ, ਜੇ ਤਨ ਨੂੰ ਕੋਈ ਦੁਸ਼ਮਣ ਮਾਰ ਵੀ ਦੇਵੇ, ਥੱਲੇ ਸੁੱਟ ਵੀ ਦੇਵੇ, ਕੱਟ ਵੀ ਦੇਵੇ, ਜੇਕਰ ਉਹਦਾ ਮਨ ਹੀ ਨਹੀਂ ਡਿੱਗਾ, ਉਹ ਹਾਰਿਆ ਨਹੀਂ ਉਹ ਤਾਂ ਜਿੱਤਿਆ ਹੋਇਆ ਕਰਦਾ ਹੈ। ਮਨ ਨਾ ਡਿੱਗੈ ਤਨ ਕਾਹੇ ਕੋ ਡੁਲਾਏ, ਚਰਨ ਕਮਲ ਚਿੱਤ ਰਹਿਓ ਸਮਾਏ। ਸੇਵਾ ਬੜੀ ਪ੍ਰਕਾਰ ਦੀ ਹੋਇਆ ਕਰਦੀ ਹੈ। ਇੱਕ ਐਸੇ ਨੇ ਜਿਹੜੇ ਮਨ ਦੀ ਵੀ ਸੇਵਾ ਨਾਲ ਹੀ ਕਰ ਜਾਂਦੇ ਹੈ ਤੇ ਤਨ ਦੀ ਵੀ ਸੇਵਾ ਨਾਲ ਹੀ ਕਰ ਜਾਂਦੇ ਹੈ, ਤੇ ਯਾਦ ਰਹੇ ਧਨ ਦੀ ਸੇਵਾ ਕਰਨੀ ਵੀ ਬੜੀ ਔਖੀ ਹੈ, ਪਰ ਕਰਨ ਵਾਲੇ ਉਹ ਵੀ ਨਿਭਾ ਜਾਂਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਪ੍ਰਭੂ ਦਾ ਹੱਥ ਹੋਵੇ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋਨੇ ਮਾਸੂਮ ਲਾਲ ਸਰਹੰਦ ਦੀਆਂ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਹੈ। ਉਸ ਦਿਨ ਸਰਹੰਦ ਵਾਸੀਆਂ ਨੇ ਆਪਣੇ ਗਲੇ ਤੋਂ ਬੁਰਕੀ ਨਹੀਂ ਗਾਂ ਲੰਘਾਈ, ਕਿਉਂਕਿ ਜਦ ਕਿਸੇ ਦਾ ਬੱਚਾ ਸ਼ਹੀਦ ਹੋ ਜਾਂਦਾ ਹੈ, ਆਪਾਂ ਕੋਈ ਖਬਰ ਪੜ੍ਹ ਲਈਏ ਕਿ ਕਿਡਨੈਪ ਹੋ ਗਿਆ ਫਲਾਣੇ ਮੁਹੱਲੇ ਚੋਂ ਬੱਚਾ ਤੇ ਉਹਨਾਂ ਲੁਟੇਰਿਆਂ ਨੇ ਮਾਰ ਦਿੱਤਾ, ਸਾਡਾ ਕੁਛ ਨਹੀਂ ਲੱਗਦਾ ਹੁੰਦਾ, ਪਰ ਆਪਣਾ ਧਿਆਨ ਖਿੱਚਿਆ ਜਾਂਦਾ ਹੈ ਤੇ ਸਾਡਾ ਉਸ ਦਿਨ ਭੋਜਨ ਖਾਣ ਨੂੰ ਚਿੱਤ ਨਹੀਂ ਕਰਦਾ। ਉਹ ਤਾਂ ਬਾਜਾਂ ਵਾਲੇ ਸਤਿਗੁਰੂ ਪਾਤਸ਼ਾਹ ਦੇ ਮਾਸੂਮ ਲਾਲ ਸ਼ਹੀਦ ਹੋ ਗਏ ਸੀ। ਸਰਹੰਦ ਵਾਸੀ ਕੇਵਲ ਉਹਨਾਂ ਤੁਰਕਾਂ ਨੂੰ ਛੱਡ ਕੇ ਜਿਹੜੇ ਹਕੂਮਤ ਦੇ ਨਾਲ ਨੇ, ਉਹਨਾਂ ਨੂੰ ਛੱਡ ਕੇ ਜਿਹੜੇ ਨਿਊਟਰਲ ਬਿਰਤੀ ਵਾਲੇ ਆਮ ਲੋਕ ਨੇ, ਚਾਹੇ ਉਹ ਇਸਲਾਮ ਨੂੰ ਮੰਨਦੇ ਹੈ, ਚਾਹੇ ਉਹ ਹਿੰਦੂ ਨੇ, ਚਾਹੇ ਸਿੱਖ ਨੇ, ਉਹਨਾਂ ਨੇ ਰਾਤ ਨੂੰ ਭੋਜਨ ਨਹੀਂ ਖਾਧਾ। ਉੱਥੇ ਸਾਹਿਬਜ਼ਾਦਿਆਂ ਦੇ ਸ਼ਹੀਦ ਸਰੀਰ ਸੁੱਟ ਦਿੱਤੇ ਗਏ ਹੈ, ਪਏ ਹੋਏ ਹੈ, ਤੇ ਇੱਥੇ ਕੌਣ ਹੈ ਇੱਕ ਜਿਨ੍ਹਾਂ ਦੀ ਅੱਲ ਪਈ ਹੋਈ ਜਹਾਜ਼ੀਏ, ਉਹਨਾਂ ਦਿਨਾਂ ਦੇ ਵਿੱਚ ਸ਼ਿਪ ਲਿਆ ਸੀ ਉਹਨਾਂ ਨੇ, ਸ਼ਿਪ ਸਮੁੰਦਰ ਵਿੱਚ ਚੱਲਣ ਵਾਲਾ, ਤੇ ਉਹਨਾਂ ਦੀ ਅੱਲ ਪੈ ਗਈ ਹੋਈ ਸੀ ਜਹਾਜ਼ੀਏ। ਇਹ ਕੌਣ ਨੇ? ਸੇਠ ਟੋਡਰ ਮੱਲ, ਇਹਦੇ ਪਾਸ ਧਨ ਹੈ। ਇਹ ਕਹਿੰਦਾ ਏ ਜੇ ਮੇਰੇ ਗੁਰੂ ਪਾਤਸ਼ਾਹ ਦੇ ਬੱਚਿਆਂ ਨੂੰ ਸ਼ਹੀਦ ਤਾਂ ਕਰ ਹੀ ਦਿੱਤਾ ਗਿਆ, ਜੇ ਮੇਰਾ ਵਸ ਚੱਲ ਰਹੇ ਤੇ ਮੈਂ ਕੋਸ਼ਿਸ਼ ਜ਼ਰੂਰ ਕਰਕੇ ਦੇਖਣੀ ਹੈ ਕਿ ਉਹਨਾਂ ਦਾ ਸੰਸਕਾਰ ਕਰਨਾ ਹੈ। ਚਲਾ ਗਿਆ ਹਕੂਮਤ ਦੇ ਪਾਸ ਜਾ ਕੇ। ਇਹ ਮੌਤ ਨੂੰ ਆਵਾਜ਼ ਮਾਰਨ ਵਾਲੀ ਗੱਲ ਸੀ ਕਿ ਉਸ ਹਕੂਮਤ ਨੂੰ ਇਹ ਕਹਿਣਾ ਕਿ ਮੈਂ ਇਹਨਾਂ ਸਰੀਰਾਂ ਦੇ ਸੰਸਕਾਰ ਕਰਨੇ ਚਾਹੁੰਦਾ। ਪਹਿਲਾਂ ਤੇ ਹਕੂਮਤ ਬਹੁਤ ਗਰਮ ਬੋਲੇ, ਉਹ ਕਹਿੰਦੇ ਟੋਡਰ ਮੱਲ ਤੈਨੂੰ ਪਤਾ ਨਹੀਂ ਕੀ ਗੱਲ ਕਰ ਰਿਹਾ, ਕੀ ਤੂੰ ਨਾਲ ਹੀ ਇਹਨਾਂ ਦੇ ਤੂੰ ਵੀ ਵਿਛਣਾ ਚਾਹੁੰਦਾ? ਪਰ ਬਾਅਦ ਵਿੱਚ ਪਰੇ ਹੋ ਕੇ ਸਲਾਹ ਕਰਦੇ, ਕਹਿੰਦੇ ਆ ਇਸ ਤਰ੍ਹਾਂ ਕਰੀਏ, ਜੋ ਕਰਨਾ ਸੀ ਉਹ ਤਾਂ ਪੱਕਾ ਹੀ ਦਿੱਤਾ, ਹੁਣ ਮੁੱਲ ਵੱਟ ਲਈਏ, ਪੈਸੇ ਵੱਟ ਲਈਏ। ਟੋਡਰ ਮੱਲ ਦੇ ਕੋਲ ਬਹੁਤ ਪੈਸੇ ਨੇ, ਸਗੋਂ ਤਰੀਕਾ ਹੱਥ ਆਇਆ ਹੋਇਆ, ਉਹ ਪੈਸੇ ਕਿਸੇ ਤਰੀਕੇ ਨਾਲ ਖਿੱਚ ਲਈਏ। ਯਾਦ ਰਹੇ ਜਦੋਂ ਅਕਾਲ ਪੁਰਖ ਨੇ ਕੋਈ ਸੇਵਾ ਲੈਣੀ ਹੋਵੇ ਉਦੋਂ ਹਿਰਦੇ ਦੇ ਵਿੱਚੋਂ ਲਾਲਚ ਤੇ ਮੋਹ ਜਿਹੜਾ ਹੈ ਉਹ ਵੀ ਨਿਕਲ ਜਾਂਦਾ ਹੈ। ਉਹਨਾਂ ਨੂੰ ਪਤਾ ਕਿ ਇਹਦੇ ਕੋਲ ਧਨ ਹੈ, ਧਨ ਖਿੱਚ ਲਈਏ, ਪਰ ਟੋਡਰ ਮੱਲ ਕਹਿੰਦਾ ਅੱਜ ਧਨ ਦੀ ਪਰਵਾਹ ਕੋਈ ਨਹੀਂ, ਅੱਜ ਬਾਜਾਂ ਵਾਲੇ ਦੇ ਚਰਨਾਂ ਦਾ ਪਿਆਰ ਲੈਣਾ ਹੈ ਤੇ ਅੱਜ ਉਹਨਾਂ ਸਰੀਰਾਂ ਦੇ ਸੰਸਕਾਰ ਜ਼ਰੂਰ ਕਰਨੇ ਹੈ। ਟੋਡਰ ਮੱਲ ਨੂੰ ਕਹਿੰਦੇ ਹੈ ਕਿ ਮਾਇਆ ਦੇਣੀ ਪਵੇਗੀ। ਕਹਿੰਦਾ ਕਿੰਨੀ ਕੁ ਮਾਇਆ? ਕਹਿੰਦੇ ਜਿੰਨੀ ਜਗ੍ਹਾ ਤੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਦਾ ਸੰਸਕਾਰ ਹੋਣਾ ਉਨੀ ਜਗ੍ਹਾ ਨੂੰ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਦੇ, ਸੋਨੇ ਦੀਆਂ ਮੋਹਰਾਂ ਵਛਾ ਦੇ ਤੇ ਉਹ ਮੋਹਰਾਂ ਸਾਨੂੰ ਦੇ ਦੇ, ਤੂੰ ਉਸ ਜਗ੍ਹਾ ਦੇ ਉੱਤੇ ਸੰਸਕਾਰ ਕਰ ਲੈ। ਟੋਡਰ ਮੱਲ ਘਰ ਨੂੰ ਗਿਆ। ਘਰ ਜਾ ਕੇ ਆਪਣੇ ਸਾਰੇ ਖਜ਼ਾਨੇ ਜਿਹੜੇ ਨੇ ਉਹ ਪੁੱਟੇ ਨੇ, ਤੇ ਆਪਾਂ ਜਾਣਦੇ ਹਾਂ ਪੁਰਾਣਿਆਂ ਪਿੰਡਾਂ ਦੇ ਵਿੱਚ ਕਿਤੇ ਨੀਹਾਂ ਪੁੱਟੀਏ ਨਾ, ਤੇ ਹੁਣ ਵੀ ਕਈ ਵਾਰੀ ਚਾਟੀਆਂ ਨਿਕਲ ਆਉਂਦੀਆਂ ਚਾਂਦੀ ਦੀਆਂ ਮੋਹਰਾਂ, ਤਾਂ ਮੈਂ ਵੀ ਇੱਕ ਜਗ੍ਹਾ ਤੇ ਦੇਖੀਆਂ ਸਨ ਨਿਕਲੀਆਂ ਹੋਈਆਂ ਡੂੰਘੀਆਂ ਨੀਹਾਂ। ਜਦੋਂ ਪੁੱਟੀਏ ਉਹਨਾਂ ਸਮਿਆਂ ਦੇ ਵਿੱਚ ਧਨ ਜਦੋਂ ਜ਼ਿਆਦਾ ਹੁੰਦਾ ਸੀ ਭਾਂਡਿਆਂ ਵਿੱਚ ਪਾ ਕੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਸੀ। ਟੋਡਰ ਮੱਲ ਨੇ ਆਪਣੇ ਖਜ਼ਾਨੇ ਪੁੱਟੇ ਨੇ ਤੇ ਜਦ ਲੈ ਕੇ ਗਿਆ ਵਛਾਉਣ ਲੱਗਾ ਤੇ ਹਕੂਮਤ ਇਤਨੀ ਬੇਈਮਾਨ ਹੋ ਗਈ, ਕਹਿੰਦੇ ਟੋਡਰ ਮੱਲ ਲੱਗਦਾ ਤੈਨੂੰ ਸਾਡੀ ਗੱਲ ਦੀ ਸਮਝ ਨਹੀਂ ਆਈ। ਕਹਿੰਦਾ ਕੀ ਗੱਲ ਹੈ? ਕਹਿੰਦੇ ਮੋਹਰਾਂ ਇਸ ਤਰ੍ਹਾਂ ਥੋੜਾ ਵਛਾਉਣੀਆਂ ਹੈਗੀਆਂ, ਇਹ ਮੋਹਰਾਂ ਤੇ ਖੜੇ ਰੁੱਖ ਵਛਾਉਣੀਆਂ, ਖੜੇ ਰੁੱਖ ਜੇ ਤੇਰੇ ਵਿੱਚ ਪਹੁੰਚ ਹੈ ਤੇ ਲੈ ਆ ਤੇ ਜਗ੍ਹਾ ਖਰੀਦ ਕੇ ਸੰਸਕਾਰ ਕਰ ਲੈ ਨੇ ਤੇ ਚੱਲਿਆ ਜਾ। ਟੋਡਰ ਮੱਲ ਨੇ ਹਿੰਮਤ ਨਹੀਂ ਹਾਰੀ, ਕਹਿੰਦਾ ਮੈਨੂੰ ਥੋੜਾ ਟਾਈਮ ਦਿੱਤਾ ਜਾਏ। ਘਰ ਗਿਆ ਹੈ, ਗਹਿਣੇ ਵੀ ਪਤਨੀ ਦੇ ਤੇ ਬੱਚਿਆਂ ਦੇ ਜਿਹੜੇ ਉਹ ਵੇਚ ਦਿੱਤੇ ਹੈ। ਉੱਥੇ ਇਹ ਵੀ ਇੱਕ ਘਟਨਾ ਆਉਂਦੀ ਕਿ ਬੱਚਿਆਂ ਨੇ ਬੁਗਨੀਆਂ ਗੋਲਕਾਂ ਲਗਾਈਆਂ ਸਨ ਕਿ ਜਦੋਂ ਕੋਈ ਰਿਸ਼ਤੇਦਾਰ ਪੈਸਾ ਦਿੰਦਾ ਉਹਦੇ ਵਿੱਚ ਪਾ ਲੈਂਦੇ ਸਨ, ਉਹਨਾਂ ਬੱਚਿਆਂ ਨੇ ਆਪਣੀਆਂ ਗੋਲਕਾਂ ਲਿਆਂਦੀਆਂ। ਕਹਿੰਦੇ ਆ ਅੱਬਾ ਜਾਨ ਇਹ ਵੀ ਤੋੜ ਲੈ ਤੇ ਇਹਨਾਂ ਚੋਂ ਵੀ ਪੈਸੇ ਕੱਢ ਕੇ ਤੂੰ ਵਿੱਚ ਪਾ ਲੈ, ਗੁਰੂ ਪਾਤਸ਼ਾਹ ਦੇ ਬੱਚਿਆਂ ਦੇ ਸਰੀਰਾਂ ਦੇ ਸੰਸਕਾਰ ਜ਼ਰੂਰ ਕਰਨੇ ਹੈ। ਮੋਹਰਾਂ ਲੈ ਕੇ ਆਇਆ ਹੈ, ਖੜੇ ਰੁੱਖ ਮੋਹਰਾਂ ਵਿਛਾਈਆਂ ਨੇ, ਗੁਰੂ ਨੇ ਉਸਨੂੰ ਬਲ ਬਖਸ਼ਿਆ, ਖੜੇ ਰੁੱਖ ਮੋਹਰਾਂ ਵਿਛਾ ਕਰਕੇ ਜੋਤੀ ਸਰੂਪ ਸਾਹਿਬ ਵਾਲੇ ਅਸਥਾਨ ਤੇ ਮਾਤਾ ਗੁਜਰੀ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦੇ ਸਰੀਰਾਂ ਦੇ ਸੰਸਕਾਰ ਕੀਤੇ ਤੇ ਉਹ ਟੋਡਰ ਮੱਲ ਸਦਾ ਦੇ ਵਾਸਤੇ ਦੁਨੀਆਂ ਤੇ ਚਮਕ ਗਿਆ, ਸਦਾ ਦੇ ਵਾਸਤੇ ਦੁਨੀਆਂ ਦੇ ਉੱਤੇ ਅਮਰ ਹੋ ਗਿਆ। ਉਹਦੇ ਹੋਰ ਵੀ ਕਈ ਸਮਕਾਲੀ ਧਨਾੜ ਸ਼ਾਹੂਕਾਰ ਹੋਣਗੇ ਪਰ ਉਹਨਾਂ ਦੇ ਨਾਮ ਮਿਟ ਗਏ। ਟੋਡਰ ਮੱਲ ਸਦਾ ਦੇ ਵਾਸਤੇ ਜਿਉਂਦਾ ਹੋ ਗਿਆ। ਜਦ ਤੱਕ ਸੂਰਜ ਚੰਨ ਸਿਤਾਰੇ ਰਹਿਣਗੇ ਸਿੱਖ ਕੌਮ ਉਹਦੀ ਰਿਣੀ ਰਹੇਗੀ। ਸੇਵਾਵਾਂ ਬੜੀ ਤਰ੍ਹਾਂ ਦੀਆਂ ਨੇ, ਇਹ ਧਨ ਦੀ ਸੇਵਾ ਹੈ, ਇਹ ਧਨ ਦੀ ਸੇਵਾ ਹੈ। ਕੋਈ ਮਨ ਦੀ ਸੇਵਾ ਹੋਇਆ ਕਰਦੀ ਹੈ, ਕੋਈ ਤਨ ਦੀ ਸੇਵਾ ਹੋਇਆ ਕਰਦੀ ਹੈ, ਪਰ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਦੀ ਕੀਤੀ ਹੋਈ ਸੇਵਾ ਅੰਤ ਨੂੰ ਸੁੱਖ ਦਿੰਦੀ ਹੈ, ਸੇਵਾ ਕਰਨ ਲੱਗਿਆਂ ਬੇਸ਼ੱਕ ਉਹ ਸੇਵਾ ਕਠਿਨ ਲੱਗਦੀ ਹੋਵੇ। ਤੇ ਸੇਵਾ ਦੇ ਬਾਰੇ ਸਤਿਗੁਰੂ ਪਾਤਸ਼ਾਹ ਨੇ ਇੱਕ ਬਚਨ ਵੀ ਉਚਾਰਿਆ ਕਿ ਸੇਵਾ ਕਰਨ ਵਾਲਿਆ ਪਿਆਰਿਆ, ਹੋ ਸਕਦਾ ਤੂੰ ਪਹਿਲਾਂ ਆਸਾਨ ਜਿਹੀ ਸਮਝ ਕੇ ਸ਼ੁਰੂ ਕਰ ਲਵੇਂ ਤੇ ਸੋਚੇ ਕਿ ਇਹ ਤਾਂ ਬੜੀ ਕਠਿਨ ਹੈ, ਹੁਣ ਵਿੱਚੇ ਛੱਡ ਦੇਵਾਂ। ਮਹਾਰਾਜ ਨੇ ਕਹਿੰਦੇ ਨਹੀਂ, ਤਿਆਰੀ ਰੱਖੀ, ਹਸਤੀ ਸਿਰ ਜਿਉਂ ਅੰਕੁਸ਼ ਹੈ, ਹਾਥੀ ਦੇ ਸਿਰ ਵਿੱਚ ਜਿਸ ਤਰ੍ਹਾਂ ਕੁੰਡੇ ਵੱਜਦੇ ਰਹਿੰਦੇ ਨੇ, ਜਦੋਂ ਤੂੰ ਸੇਵਾ ਕਰਨੀ ਹੈ ਨਾ, ਤੈਨੂੰ ਵੀ ਦਿਲ ਤੇ ਠਕੋਰਾਂ ਕਈਆਂ ਨੇ ਮਾਰਦੇ ਫਿਰਨਾ, ਔਰ ਉਹ ਕਈ ਗੱਲਾਂ ਤੈਨੂੰ ਇਸ ਤਰ੍ਹਾਂ ਦੀਆਂ ਉਹ ਕਰ ਜਾਣਗੇ, ਉਹ ਹਾਥੀ ਦੇ ਸਿਰ ਵਿੱਚ ਸੱਟ ਲੱਗਣ ਤੋਂ ਵੀ ਜ਼ਿਆਦਾ ਸੱਟ ਲੱਗੇਗੀ ਉਹਨਾਂ ਗੱਲਾਂ ਦੀ। ਤੂੰ ਪਹਿਲਾਂ ਹੀ ਖਿਆਲ ਰੱਖਣਾ ਕਿ ਹਸਤੀ ਸਿਰ ਜਿਉਂ ਅੰਕੁਸ਼ ਹੈ। ਫਿਰ ਪਾਤਸ਼ਾਹ ਕਹਿੰਦੇ ਅਹਿਰਨ ਜਿਉਂ ਸਿਰ ਦੇ, ਪਾਤਸ਼ਾਹ ਕਹਿੰਦੇ ਲੁਹਾਰ ਦੇ ਅੱਗੇ ਲੋਹੇ ਦਾ ਪੀਸ ਪਿਆ ਹੋਇਆ, ਸਾਰਾ ਦਿਨ ਥੌੜੇ ਵੱਡੇ ਵੱਡੇ ਵਿਦਾਨ ਉਹਦੇ ਸਿਰ ਵਿੱਚ ਵੱਜਦੇ ਹੈ, ਉਹ ਅਹਿਰਨ ਚੀਕਾਂ ਨਹੀਂ ਮਾਰਦੀ, ਅਹਿਰਨ ਭੱਜਦੀ ਨਹੀਂ ਅੱਗੇ, ਸਾਰਾ ਦਿਨ ਵਿਦਾਨ ਤੇ ਥੌੜੇ ਖਾਂਦੀ ਰਹਿੰਦੀ ਹੈ। ਪਾਤਸ਼ਾਹ ਕਹਿੰਦੇ ਸੇਵਾ ਕਰਨ ਵਾਲੇ ਦੀ ਇਤਨੀ ਵੱਡੀ ਵੀ ਪ੍ਰੀਖਿਆ ਹੋ ਸਕਦੀ ਹੈ? ਅਹਿਰਨ ਜਿਉਂ ਸਿਰ ਦੇ। ਫਿਰ ਪਾਤਸ਼ਾਹ ਕਹਿੰਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਫਿਰ ਤੀਜੀ ਗੱਲ, ਪਾਤਸ਼ਾਹ ਕਹਿੰਦੇ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਇਉਂ ਗੁਰਮੁਖ ਆਪ ਨਿਵਾਰੀਐ। ਪਾਤਸ਼ਾਹ ਕਹਿੰਦੇ ਆਪਾ ਆਪ ਫਿਰ ਵੀ ਛੱਡ ਦੇਵੇ, ਫਿਰ ਵੀ ਨਾ ਕਹੇ ਕਿ ਮੈਂ ਕੀਤਾ। ਤੇ ਪਾਤਸ਼ਾਹ ਕਹਿੰਦੇ ਆ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਪਾਤਸ਼ਾਹ ਕਹਿੰਦੇ ਜੇ ਕਾਮਯਾਬ ਹੋ ਗਿਆ ਤੇ ਫਿਰ ਪਰਮਾਤਮਾ ਉਹਨੂੰ ਸਾਰੀ ਸ੍ਰਿਸ਼ਟੀ ਦਾ ਹੀ ਰਾਜਾ ਬਣਾ ਦੇਵੇਗਾ, ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਚੱਲਣੀ ਸ਼ੁਰੂ ਹੋ ਜਾਏਗੀ। ਪਾਤਸ਼ਾਹ ਕਹਿੰਦੇ ਜੇ ਕਾਮਯਾਬ ਹੋ ਗਿਆ ਤਾਂ ਇਹ ਸੇਵਾ, ਪਾਤਸ਼ਾਹ ਜੀ ਫਰਮਾਉਂਦੇ ਆ, ਬਾਅਦ ਵਿੱਚ ਬੜੀ ਸੁਖਾਂ ਦੀ ਸਾਰ ਬਣਦੀ ਹੈ ਤੇ ਬਾਅਦ ਵਿੱਚ ਇਸ ਦੇ ਵਿੱਚੋਂ ਸੁਖ ਨਿਕਲਦੇ ਨੇ, ਪਹਿਲਾਂ ਇਹ ਕਠਿਨ ਹੋਇਆ ਕਰਦੀ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪ ਜੋ ਸੇਵਾ ਕੀਤੀ ਹੈ, ਸਤਿਗੁਰਾਂ ਨੇ ਆਪ ਜੋ ਸੇਵਾ ਦੀ ਕਮਾਈ ਕਰਕੇ ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਬਣੇ ਹੈ ਬਾਅਦ ਵਿੱਚ। ਸੱਚਮੁੱਚ ਹੀ ਉਹਨਾਂ ਨੇ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲੇ, ਉਹਨਾਂ ਨੇ ਪਵਿੱਤਰ ਬਚਨ ਉਚਾਰੇ ਹੋਏ ਹੈ। ਇੱਥੇ ਮਿਲਨ ਵਡਿਆਈਆਂ ਦਰਗਾਹ ਮੂਖ ਦੁਆਰ। ਰੱਬ ਦੀ ਦਰਗਾਹ ਵਿੱਚ ਜਦ ਉਹ ਸੇਵਕ ਜਾਂਦਾ ਹੈ, ਪਾਤਸ਼ਾਹ ਕਹਿੰਦੇ ਅੱਗਿਓਂ ਸਤਿਕਾਰ ਵਾਸਤੇ ਉੱਥੇ ਪਹੁੰਚੇ ਹੋਏ ਭਜਨੀਕ ਪੁਰਸ਼ ਖੜੇ ਹੋ ਜਾਂਦੇ ਹੈ, ਸਿਰੋਂ ਪਾਓ ਪਹਿਨਾਏ ਜਾਂਦੇ ਨੇ। ਫਿਰ ਪਾਤਸ਼ਾਹ ਫਰਮਾਉਂਦੇ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ। ਉਹ ਪੁਰਸ਼ ਸੱਚੀ ਕਾਰ ਕਮਾਉਂਦੇ ਨੇ ਜਿਹੜੇ ਇਸ ਮਾਰਗ ਦੇ ਉੱਤੇ ਕਾਮਯਾਬ ਹੋਣਾ ਚਾਹੁੰਦੇ ਹੈ, ਉਹ ਆਪਣੇ ਮਨ ਦੇ ਵਿੱਚੋਂ ਵਲ ਫਰੇਬ ਕੱਢ ਦਿੰਦੇ ਨੇ। ਪਾਤਸ਼ਾਹ ਜੀ ਕਹਿੰਦੇ ਦੇਖੋ ਉਹਨਾਂ ਦਾ ਪਹਿਨਣਾ ਵੀ ਸੱਚਾ ਹੈ, ਉਹਨਾਂ ਦਾ ਖਾਣਾ ਵੀ ਸੱਚਾ ਹੈ, ਉਹਨਾਂ ਦਾ ਬੋਲਣਾ ਵੀ ਸੱਚਾ ਹੈ। ਪਾਤਸ਼ਾਹ ਫਰਮਾਉਂਦੇ ਨੇ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਏ ਪਿਆਰ। ਪਾਤਸ਼ਾਹ ਫਰਮਾਉਂਦੇ ਨੇ ਦੇਖੋ ਸੱਚਿਆਂ ਬੰਦਿਆਂ ਦੀ ਸੰਗਤ ਕਰਨ ਦੇ ਨਾਲ ਤੁਹਾਨੂੰ ਸੱਚ ਮਿਲੇਗਾ ਉਹਨਾਂ ਦੇ ਪਾਸੋਂ, ਤੇ ਤੁਹਾਡੇ ਅੰਦਰ ਆਪਣੇ ਆਪ ਸੱਚ ਪ੍ਰਵੇਸ਼ ਹੁੰਦਾ ਜਾਏਗਾ। ਜੇ ਸੱਚੇ ਇਨਸਾਨਾਂ ਦੀ ਸੰਗਤ ਕੀਤੀ ਜਾਏਗੀ, ਉਹ ਸੱਚ ਕੀ ਮਿਲੇਗਾ? ਸੱਚ ਹੀ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਨਾਮ ਹੈ। ਜਦ ਜ਼ਿੰਦਗੀ ਦੇ ਅੰਦਰ ਸੱਚ ਆਉਂਦਾ ਜਾਂਦਾ ਹੈ ਤਾਂ ਨਿਰੰਕਾਰ ਜ਼ਿੰਦਗੀ ਦੇ ਅੰਦਰ ਪ੍ਰਵੇਸ਼ ਹੁੰਦਾ ਜਾਂਦਾ ਹੈ। ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸੱਚਿਆਰ। ਗੁਰੂ ਪਾਤਸ਼ਾਹ ਜੀ ਦੇ ਸੱਚੇ ਸ਼ਬਦ ਦੀ ਅਰਾਧਨਾ ਕਰਨ ਦੇ ਨਾਲ ਹਰਖ ਸਦਾ ਖੁਸ਼ੀ ਰਹਿੰਦੀ ਹੈ ਹਮੇਸ਼ਾ ਜ਼ਿੰਦਗੀ ਦੇ ਅੰਦਰ। ਦਰ ਸੱਚੈ ਸੱਚਿਆਰ ਪਰਮਾਤਮਾ ਦੇ ਦਰਬਾਰ ਵਿੱਚ ਵੀ ਉੱਥੇ ਕਹਿੰਦੇ ਨੇ ਦੋ ਲਾਈਨਾਂ ਲਗਾ ਦਿੱਤੀਆਂ ਜਾਂਦੀਆਂ। ਜੇ ਕੋਈ ਹੇਰਾ ਫੇਰੀ ਨਾਲ ਲੰਘ ਵੀ ਜਾਂਦਾ ਹੈ, ਝੂਠਿਆਂ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ, ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕੱਢੈ ਜਜਮਾਲਿਆ। ਸੱਚਿਆਂ ਦੀ ਲਾਈਨ ਇੱਕ ਪਾਸੇ ਕਰ ਦਿੱਤੀ ਜਾਂਦੀ ਹੈ। ਪਾਤਸ਼ਾਹ ਕਹਿੰਦੇ ਦਰ ਸੱਚਾ ਸੱਚਿਆਰ, ਰੱਬ ਦੇ ਦਰ ਦਰਵਾਜੇ ਦੇ ਉੱਤੇ ਉਹ ਸੱਚੇ ਪੁਰਸ਼ ਸੱਚਿਆਰ ਬਣ ਕੇ ਖੜੇ ਹੁੰਦੇ ਨੇ। ਉੱਥੇ ਉਹਨਾਂ ਦੇ ਹੌਸਲੇ ਦੇ ਨਾਲ ਸਿਰ ਉੱਚੇ ਹੁੰਦੇ ਹਨ। ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸਨੂੰ ਨਦਰ ਕਰੈ ਕਰਤਾਰ। ਸਤਿਗੁਰਾਂ ਨੇ ਸਲੋਕ ਸੰਪੂਰਨ ਕੀਤਾ ਤੇ ਫੁਰਮਾ ਦਿੱਤਾ ਕਿ ਭਾਈ ਸੇਵਾ ਉਹੀ ਫਿਰ ਕਰਦਾ ਸਤਿਗੁਰਾਂ ਦੀ ਜਿਸਨੂੰ ਨਦਰ ਕਰੈ ਕਰਤਾਰ, ਜਿਸ ਦੇ ਉੱਤੇ ਕਰਤਾ ਪੁਰਖ ਜਿਸ ਦੇ ਹੱਥ ਵਿੱਚ ਤਾਰ ਹੈ ਸਾਰੇ ਜਗਤ ਦੀ, ਉਹ ਜਿਸ ਦੇ ਉੱਤੇ ਆਪ ਰਹਿਮਤ ਦੀ ਨਜ਼ਰ ਕਰ ਦਿੰਦਾ ਹੈ, ਉਹੀ ਸੇਵਾ ਵਿੱਚ ਲੱਗਦਾ ਹੈ, ਉਹੀ ਸੇਵਾ ਦੇ ਵਿੱਚ ਪੁੱਗਦਾ ਹੈ, ਉਹੀ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਪ੍ਰਵਾਨ ਚੜ੍ਹਦਾ ਹੈ। ਪਰ ਇਹ ਜੋ ਨਜ਼ਰ ਹੈ, ਇਹ ਤਾਂ ਸੇਵਕ ਮੰਗ ਸਕਦਾ ਨਾ ਕਿ ਮਹਾਰਾਜ ਪਾਤਸ਼ਾਹ ਸਾਨੂੰ ਪਤਾ ਲੱਗ ਗਿਆ ਕਿ ਤੁਸੀਂ ਨਜ਼ਰ ਕਰੋਗੇ ਤੇ ਫਿਰ ਅਸੀਂ ਸੇਵਾ ਕਰ ਸਕਦੇ ਹਾਂ, ਹੁਣ ਤੁਸੀਂ ਸਾਡੀ ਝੋਲੀ ਵਿੱਚ ਆਪਣੀ ਨਜ਼ਰ ਕਰਮ ਪਾ ਦਿਓ, ਮਹਾਰਾਜ ਤੁਸੀਂ ਨਜ਼ਰ ਸਾਡੇ ਤੇ ਪਾਓ ਤਾਂ ਕਿ ਅਸੀਂ ਉਦਮ ਕਰ ਸਕੀਏ, ਸਾਡੇ ਮਾੜੇ ਕਰਮ ਜਿਹੜੇ ਨੇ ਉਹ ਮਿਟ ਜਾਣ, ਸਾਡੇ ਸ੍ਰੇਸ਼ਟ ਕਰਮ ਲਿਖੇ ਜਾਣ, ਤੁਹਾਡੀ ਨਜ਼ਰ ਕਰਮ ਦੇ ਨਾਲ ਸਾਡੇ ਜੀਵਨ ਵਿੱਚ ਕ੍ਰਾਂਤੀ ਆ ਜਾਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਬਾਣੀ ਅੰਦਰ ਉਪਦੇਸ਼ ਦੇ ਕੇ ਇੱਕ ਸੱਚੇ ਸੁੱਚੇ ਇਨਸਾਨ ਦੀ ਸਿਰਜਣਾ ਕਰਨ ਦਾ ਸੰਕਲਪ ਲਿਆ ਹੋਇਆ ਹੈ। ਬੇਅੰਤ ਤਰ ਗਏ ਨੇ, ਬੇਅੰਤ ਤਰ ਰਹੇ ਹਨ, ਤੇ ਬੇਅੰਤ ਇਸ ਬਾਣੀ ਦੇ ਦੁਆਰਾ ਸਾਧ ਸੰਗਤ ਜੀ ਉਹ ਤਰ ਜਾਣੇ ਹਨ। ਐਸਿਆਂ ਦੀ ਚਰਨਾਂ ਦੀ ਜੇ ਧੂੜ ਮਿਲ ਜਾਏ ਤਾਂ ਵੀ ਜੀਵਨ ਦਾ ਮਨੋਰਥ ਜਿਹੜਾ ਉਹ ਸਫਲਾ ਹੋ ਜਾਂਦਾ ਹੈ। ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਸਭਨਾਂ ਨੂੰ ਜੀ ਆਇਆਂ ਨੂੰ। ਇਸ ਤੋਂ ਅਗਲੇ ਸਲੋਕ ਦੀ ਵਿਚਾਰ ਕੱਲ੍ਹ ਨੂੰ ਸ਼ਾਮ ਦੀ ਕਥਾ ਵੇਲੇ ਵਿਚਾਰਾਂਗੇ। ਭੁੱਲਾਂ ਦੀ ਖਿਮਾ ਦਿੰਦਿਆਂ ਹੋਇਆਂ ਸਾਰੇ ਗੁਰੂ ਸਾਹਿਬ ਨੂੰ ਸੀਸ ਝੁਕਾਉਂਦਿਆਂ ਪ੍ਰੇਮ ਨਾਲ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।